ਅਸੀਂ ਤੇਰੇ ਤੋਂ ਕਦੇ ਓਹਲੇ ਨਹੀਂ ਹੋਵਾਂਗੇ, ਮੰਗੋ ਜੋ ਮੰਗਣਾ। ਬਾਬਾ ਬੁੱਢਾ ਜੀ ਆਖਣ ਲੱਗੇ, ਪਾਤਸ਼ਾਹ ਜਗਤ ਪਿਤਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਜੇ ਦਾਸ ਨੂੰ ਤੁਸੀਂ ਦੇਣਾ ਚਾਹੁੰਦੇ ਹੋ, ਮੇਰੀ ਇੱਕ ਬੇਨਤੀ ਏ। ਆਖਣ ਲੱਗੇ, ਕੀ ਬਾਬਾ ਜੀ? ਬਾਬਾ ਬੁੱਢਾ ਜੀ ਆਖਣ ਲੱਗੇ, ਜੇ ਦੇਣਾ ਚਾਹੁੰਦੇ ਹੋ ਨਾ, ਜਦੋਂ ਮੇਰਾ ਆਖਰੀ ਸਮਾਂ ਆਵੇ ਨਾ, ਮੈਂ ਸੰਸਾਰ ਤੋਂ ਜਾਵਾਂ, ਸਾਰੇ ਮੰਗਿਆ ਕਰੋ, ਮਹਾਂਪੁਰਸ਼ਾਂ ਦੇ ਬੇਨਤੀ ਕਰਕੇ ਮੰਗਿਆ ਕਰੋ। ਮਹਾਂਪੁਰਸ਼ੋ, ਗੁਰੂ ਨਾਨਕ ਦੇਵ ਸਤਿਗੁਰ ਸੱਚੇ ਪਾਤਸ਼ਾਹ, ਜਦੋਂ ਸਾਡਾ ਆਖਰੀ ਸਮਾਂ ਆਵੇ ਨਾ, ਉਦੋਂ ਕੋਈ ਕਿਸੇ ਦਾ ਨਹੀਂ ਹੁੰਦਾ, ਰਿਸ਼ਤੇਦਾਰ ਸਾਕ ਸੰਬੰਧੀ ਸਮਤਲ ਦੇ ਸਾਕ ਹੁੰਦੇ ਨੇ, ਸਾਡੀ ਬੇਨਤੀ, ਸਾਡਾ ਸਿਰ ਜਿਹੜਾ ਉਹ ਤੁਹਾਡੇ ਚਰਨਾਂ ਤੇ ਹੋਣਾ ਚਾਹੀਦਾ। ਇਹ ਕੁਝ ਮੰਗਿਆ ਸੀ, ਅਸੀਂ ਵੀ ਮੰਗਣਾ, ਬਿੰਤ ਦੌਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀ ਹੈ, ਉਤਰੇ ਮਨ ਕੀ ਭੁੱਖ, ਭੁੱਲਾਂ ਚੁੱਕਾਂ ਦੀ ਮਾਫ਼ੀ। ਆਪ ਜੀ ਦਾ, ਸਾਰੀ ਸੰਗਤ ਦਾ, ਜੁਗੋ ਜੁਗ ਟਲ, ਸ਼ਬਦ ਗੁਰੂ ਚਵਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਮਹਾਂਪੁਰਸ਼ਾਂ ਦਾ, ਆਪ ਜੀ ਦਾ ਸਮਾਂ ਦੇ ਕੇ ਨਿਵਾਜੇ, ਭੁੱਲਾਂ ਚੁੱਕਾਂ ਦੀ ਮਾਫ਼ੀ। ਅਰਦਾਸ ਕਰਿਆ ਕਰੋ, ਨਿਤਨੇਮ ਅੰਮ੍ਰਿਤ ਵੇਲਾ, ਸਾਧੂ ਦਾ ਸੰਗ, ਨਾਮ ਦਾ ਰੰਗ, ਭਜਨ ਦਾ ਪ੍ਰਤਾਪ। ਇੱਕ ਬੇਨਤੀ ਕਰਕੇ ਸਮਾਪਤੀ, ਇਹਨਾਂ ਫਕਰਾਂ ਦੀ ਕੋਈ ਜਾਤ ਪਾਤ ਨਹੀਂ ਹੁੰਦੀ, ਗੱਲ ਸਮਝ ਆਏਗੀ, ਇਹਨਾਂ ਫਕਰਾਂ ਦੀ ਕੋਈ ਜਾਤ ਪਾਤ ਨਹੀਂ ਹੁੰਦੀ, ਪਰ ਇਹਨਾਂ ਬਾਝੋਂ ਰੱਬ ਨਾਲ ਮੁਲਾਕਾਤ ਨਹੀਂ ਹੁੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਮੇਰੇ ਸਾਹਿਬ ਕੌਣ ਜਾਣੇ ਗੁਣ ਤੇਰੇ ਮੇਰੇ ਸਾਹਿਬ ਕੌਣ ਜਾਣੇ ਗੁਣ ਤੇਰੇ ਕਤ ਘੇਰਾ ਕਿਦੋ ਥਾਉ ਹਮੇ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਨੀ ਔਗਣ ਮੇਰੇ ਕੇਤੇ ਰੁੱਖ ਬਿਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹੱਟ ਪੱਟਣ ਵਿੱਚ ਮੰਦਰ ਭੰਨੈ ਕਰ ਚੋਰੀ ਕਰ ਆਵੇ ਅੱਗੋਂ ਦੇਖੈ ਪਿੱਛੋਂ ਦੇਖੈ ਤੁਝਤੇ ਕਹਾਂ ਛੁਪਾਵੇ ਤਟ ਤੀਰਥ ਹਮ ਨਵ ਖੰਡ ਦੇਖੇ ਹੱਟ ਪੱਟਣ ਬਾਜ਼ਾਰਾ ਲੈ ਕੇ ਤਕੜੀ ਤੋਲਣ ਲਾਗਾ ਕਟ ਹੀ ਮਾਹੇ ਵਣਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ तेते अवगुण हमारे दया करो कश्मीर पावो डुबदे पत्थर तारे 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 पत्थर तारे डुबदे पत्थर तारे डुबदे पत्थर तारे डुबदे पत्थर तारे कश्मीर पावो दया करो कश्मीर पावो दया करो कश्मीर पावो दया करो कश्मीर पावो पत्थर तारे डुबदे पत्थर तारे डुबदे पत्थर तारे डुबदे पत्थर तारे जेता समुंद सागर नीर भरिया तेते अवगुण हमारे दया करो कश्मीर पावो डुबदे पत्थर तारे जीड़ा अग्न बराबर तपै पीतर वगे काती प्रणवत नानक हुकम बशाने सुख होवै दिन राती जुगो जुग अटल साहिब श्री गुरु ग्रंथ साहिब मध हजूरी विच जुड़ बैठी गुरु प्यारी साध संत जीओ आओ समाई पाई ਗੁਰੂ ਚਰਨਾਂ ਨਾਲ ਜੁੜਦੇ ਹੋਏ ਫਤਿਹ ਦਾ ਸਿਮਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਆਪਾਂ ਸਾਰਿਆਂ ਨੂੰ ਸਤਸੰਗ ਦੀਆਂ ਸੁਭਾਗ ਕੜੀਆਂ ਪ੍ਰਾਪਤ ਹੋਈਆਂ 12 ਵਜੇ ਤੋਂ ਲੈ ਕੇ ਹੁਣ ਤੱਕ ਆਪ ਜੀਆਂ ਨੇ ਗੁਰਬਾਣੀ ਦੇ 10 ਪਿੰਨੇ ਕੀਰਤਨ ਗੁਰਮਤ ਵਿਚਾਰਾਂ ਸਰਵਣ ਕੀਤੀਆਂ ਹਨ ਹੁਣੇ ਹੁਣੇ 10 ਤੋਂ ਪਹਿਲਾਂ ਆਪ ਜੀ ਸਤਿਕਾਰਯੋਗ ਗਿਆਨੀ ਅਮਰ ਸਿੰਘ ਜੀ ਨੂੰ ਜੋ ਪੰਥ ਪ੍ਰਸਿੱਧ ਢਾਡੀ ਹਨ, ਪ੍ਰਚਾਰਕ ਹਨ, ਔਰ ਧਰਮ ਵਾਸਤੇ, ਪੰਥ ਵਾਸਤੇ ਕਈ ਵਾਰ ਜੇਲਾਂ ਵਿਚ ਵੀ ਜਾ ਚੁੱਕੇ ਨੇ, ਔਰ ਜਿੱਥੇ ਦੇਸ਼ਾਂ ਵਿਚ ਜਾ ਕੇ ਪ੍ਰਚਾਰ ਕਰਦੇ ਨੇ, ਉੱਥੇ ਆਪ ਨਾਲ ਕਰਨੀ ਦੇ ਵੀ ਮਾਲਕ ਹਨ। ਜੀਵਨ ਗੁਰਸਿੱਖੀ ਵਿਚ ਟਾਲਿਆ ਹੋਇਆ ਹੈ, ਉਨ੍ਹਾਂ ਪਾਸੋਂ ਵੀ ਆਪ ਜੀ ਨੇ ਪਿਆਰ ਦੇ ਪ੍ਰਵਚਨ ਸਰਵਣ ਕੀਤੇ ਹਨ। ਆਓ ਜੋ ਬਾਕੀ ਸਮਾਂ ਹੈ ਉਸ ਨੂੰ ਸਫਲ ਕਰਨ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰੂ ਸ਼ਬਦ ਨਾਲ ਜੁੜੋ ਤਾਂ ਕਿ ਸਵਾਸਾਂ ਨੂੰ ਲੇਖੇ ਵਿਚ ਲਾ ਸਕੀਏ। ਦਾਸ ਅੱਜ ਹੀ ਸਵੇਰੇ ਪਹਿਲਾਂ ਤਾਂ ਰਾਤ ਨੂੰ ਸ਼ਿਵਕ ਦਵਾਨ ਸੀ, ਤੀਸਰਾ ਔਰ ਅੱਜ ਉਨ੍ਹਾਂ ਸਾਹਿਬ ਸਮਾਗਮ ਸੀ। ਬਾਬਾ ਸਾਹਿਬ ਸਿੰਘ ਜੀ ਮਹਾਰਾਜ ਉਨ੍ਹਾਂ ਸਾਹਿਬ ਵਾਲੇ ਜੋ ਇਸ ਰਾੜਾ ਸਾਹਿਬ ਦੀ ਸੰਪਰਦਾ ਦੇ ਉੱਪਰਲੇ ਮਹਾਂਪੁਰਖ ਹੋਏ ਨੇ, ਜਿਨ੍ਹਾਂ ਨੇ 12 ਮਿਸਲਾਂ ਇਕੱਠੀਆਂ ਕਰਕੇ ਪਿਆਰਿਓ ਇੱਕ ਰਾਜ ਸਥਾਪਿਤ ਕੀਤਾ, ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਬਖਸ਼ਿਆ। ਪ੍ਰਤਾਪੀ ਮਹਾਂਪੁਰਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਕੋਲ ਬਾਬਾ ਕਲਾ ਧਾਰੀ ਜੀ ਆਏ ਔਰ ਕਿਹਾ ਕਿ ਸੱਚੇ ਪਾਤਸ਼ਾਹ ਸਾਡੇ ਘਰ ਕੋਈ ਪੋਤਰਾ ਨਹੀਂ ਆ ਰਿਹਾ। ਦਸੋ ਪਾਤਸ਼ਾਹ ਕਹਿੰਦੇ ਬਾਬਾ ਜੀ ਅੰਮ੍ਰਿਤ ਛਕੋ, ਭਾਵ ਬੇਦੀ ਵੀ ਅੰਮ੍ਰਿਤ ਛਕਣ ਤੇ ਫੇਰ ਇਹ ਬਖਸ਼ਿਸ਼ ਹੋਏਗੀ। ਬਾਬਾ ਕਲਾਧਾਰ ਜੀ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਗੁਰੂ ਨਾਨਕ ਸਾਹਿਬ ਦੀ ਅੰਸ਼ ਬੰਸ਼ ਹਾਂ। ਦਸੋ ਪਾਤਸ਼ਾਹ ਕਹਿੰਦੇ ਤ੍ਰੇਣਾ ਨੇ ਅੰਮ੍ਰਿਤ ਛਕ ਲਿਆ, ਭੱਲਿਆਂ ਨੇ ਅੰਮ੍ਰਿਤ ਛਕ ਲਿਆ, ਸੋਢੀਆਂ ਨੇ ਅੰਮ੍ਰਿਤ ਛਕ ਲਿਆ ਤੇ ਹੁਣ ਬੇਦੀ ਵੀ ਅੰਮ੍ਰਿਤ ਛਕਣ। ਸੋ ਉਸ ਵੇਲੇ ਬਾਬਾ ਕਲਾਧਾਰੀ ਜੀ ਨੇ ਬਚਨ ਮੰਨਿਆ, ਆਪਣੇ ਸਪੁੱਤਰ ਬਾਬਾ ਅਜੀਤ ਸਿੰਘ ਨੂੰ ਉਹਨਾਂ ਦੇ ਰੁਸਤਕਾਰ ਜੋ ਬੀਬੀ ਜੀ ਨੂੰ ਅੰਮ੍ਰਿਤ ਛਕਾਇਆ ਔਰ ਆਪ ਜੀ ਦੇ ਘਰ ਬਾਬਾ ਸਾਹਿਬ ਸਿੰਘ ਜੀ ਦਾ ਆਗਮਨ ਹੋਇਆ, ਭਾਵ ਬਾਬਾ ਕਲਾਧਾਰੀ ਜੀ ਦੇ ਪੋਤਰੇ ਹੋਏ। ਇਹ ਦਸਮ ਪਾਤਸ਼ਾਹ ਮਹਾਰਾਜ ਦਾ ਬਚਨ ਸੀ, ਤੁਹਾਡੇ ਘਰ ਮਹਾਂਪ੍ਰਤਾਪੀ ਮਹਾਂਪੁਰਖ ਆਉਣਗੇ, ਵੱਡੇ ਪ੍ਰਤਾਪ ਵਾਲੇ। ਸੋ ਉਨ੍ਹਾਂ ਦਾ ਆਗਮਨ ਦਿਹਾੜਾ ਉੱਥੇ ਉਨ੍ਹਾਂ ਸਾਹਿਬ ਦੇ ਪਾਵਨ ਸਥਾਨ ਤੇ ਮਨਾਇਆ ਜਾਂਦਾ। ਸੋ ਮਹਾਂਪੁਰਸ਼ਾਂ ਵੱਲੋਂ ਬਚਨ ਹੋਇਆ ਕਿ ਜ਼ਰੂਰ ਹਾਜ਼ਰੀ ਭਰ ਕੇ ਜਾਓ। ਕਰੀਬ ਅਸੀਂ ਇੱਥੋਂ 6:15 6:30 ਵਜੇ ਚੱਲੇ ਸੀ, ਉੱਥੇ ਜਾ ਕੇ ਫਿਰ ਹਾਜ਼ਰੀ ਭਰੀ। ਬਹੁਤ ਸਾਰੇ ਮਹਾਂਪੁਰਸ਼ ਜਥੇਦਾਰ ਸਿੰਘ ਸਾਹਿਬ ਜੇ ਬੈਠੇ ਸੀ, ਅਰਦਾਸ ਪਹਿਲਾਂ ਹਾਜ਼ਰੀ ਭਰ ਕੇ ਆਗਿਆ ਲੈ ਕੇ ਆ ਗਿਆ ਕਿ ਜਾ ਕੇ ਸਮੇਂ ਸਿਰ ਸੰਗਤਾਂ ਦੇ ਦਰਸ਼ਨ ਕਰਨੇ ਹਨ। ਸੁਮਾਰ ਨੇ ਕਿਰਪਾ ਕੀਤੀ ਹੈ, ਆਓ ਸਾਰੇ ਮਾਈ ਭਾਈ ਸ਼ਬਦ ਚ ਬੋਲੋ, ਕੋਈ ਵੀ ਰਸਨਾ ਖਾਲੀ ਨਾ ਰਹੇ। ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਬਚਨ ਗੁਰਾਂ ਦੇ ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਬਚਨ ਗੁਰਾਂ ਦੇ, ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ, ਬਚਨ ਗੁਰਾਂ ਦੇ। ਬਚਨ ਗੁਰਾਂ ਦੇ ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ ਬਚਨ ਗੁਰਾਂ ਦੇ ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ ਸਤਿਗੁਰ ਪੁਰਖ ਹਰ ਧਿਆਇਨ ਦਾ ਸਤਸੰਗਤ ਸਤਿਗੁਰ ਪਾਏ ਸਤਸੰਗਤ ਸਤਿਗੁਰ ਸੇਵ ਦੇ ਹਰ ਮੇਲੇ ਗੁਰ ਮਿਲਾਏ ਇਹ ਭਵਜਲ ਜਗਤ ਸੰਸਾਰ ਹੈ ਗੁਰਬੋਹੇ ਥਨਾਮ ਤਰਾਏ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ ਕਰਮ ਧਰਮ ਪਾਖੰਡ ਜੋ ਦਿਸ਼ੈ ਤਿਨ ਜਮ ਜਾ ਗਾਤੀ ਲੁੱਟੈ ਨਿਰਬਾਣ ਕੀਰਤਨ ਗਾਹ ਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁੱਟ ਸੰਤੋ ਸਾਗਰ ਪਾਰ ਉਤਰੀ ਹੈ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਉਤਰੀ ਆਪਣੀ ਇੱਕ ਇਹ ਵਿਚਾਰ ਸ਼ੁਰੂ ਹੋਈ ਹੈ ਕਿ ਗੁਰੂ ਦਾ ਉਪਦੇਸ਼ ਗੁਰੂ ਦੇ ਬਚਨ ਇਸ ਜੀਵ ਨੂੰ ਜਿਹੜਾ ਬਚਨ ਕਮਾ ਲਵੇ ਉਸ ਜੀਵ ਨੂੰ ਸਹਿਜ ਨਾਲ ਹੀ ਭਵ ਸਾਗਰ ਤੋਂ ਪਾਰ ਕਰ ਦਿੰਦੇ ਹੈ ਰਾਜਾ ਸ਼ਿਵ ਨਾਭ ਸੰਗਲਾਦੀਪ ਦਾ ਰਾਜਾ ਭਾਈ ਮਨਸੁਖ ਦੇ ਰਾਹੀਂ ਇਸ ਦੇ ਅੰਦਰ ਵਿਰਾਗ ਪੈਦਾ ਹੋਇਆ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਸ ਦੇ ਸ਼ਹਿਰ ਨੂੰ ਇਲਾਕੇ ਨੂੰ ਪਵਿੱਤਰ ਕਰਦੇ ਬਾਗ ਵਿਚ ਡੇਰਾ ਲਾਉਂਦੇ ਹਨ ਸ਼ਿਵ ਨਾਭ ਨੇ ਪਹਿਲਾਂ ਪ੍ਰੀਖਿਆ ਕੀਤੀ ਅਖੀਰ ਮਹਾਰਾਜ ਦੇ ਚਰਨਾਂ ਤੇ ਡਿੱਗਾ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੇ ਮਹਿਲਾਂ ਵਿਚ ਚਰਨ ਪਾਓ ਗੁਰੂ ਨਾਨਕ ਸਾਹਿਬ ਕਹਿੰਦੇ ਰਾਜਨ ਧਰਮਸ਼ਾਲਾ ਬਣਾ ਉੱਥੇ ਅਸੀਂ ਆਵਾਂਗੇ ਰਾਜੇ ਸ਼ਿਵ ਨਾਭ ਨੇ ਇੱਕ ਸੁੰਦਰ ਧਰਮਸ਼ਾਲਾ ਬਣਾਈ ਸੁੰਦਰ ਗਲੀਚੇ ਵਿਛਾਏ ਸੱਚੇ ਪਾਤਸ਼ਾਹ ਜੀ ਦਾ ਸੁੰਦਰ ਆਸਨ ਤਿਆਰ ਕੀਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਸ ਧਰਮਸ਼ਾਲਾ ਦੇ ਅੰਦਰ ਆ ਕੇ ਦਰਸ਼ਨ ਦਿੰਦੇ ਹਨ ਇਹ ਰਾਜਾ ਬੇਨਤੀ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰੋ ਐਸਾ ਉਪਦੇਸ਼ ਬਖਸ਼ੋ ਜਿਸ ਉਪਦੇਸ਼ ਨੂੰ ਮੈਂ ਕਮਾਵਾਂ ਇਹ ਦੁੱਖ ਕਲੇਸ਼ ਖਤਮ ਹੋ ਜਾਣ ਮਨ ਵਸ ਹੋ ਜਾਵੇ ਜਨਮ ਮਰਨ ਦਾ ਦੁੱਖ ਸਦਾ ਵਾਸਤੇ ਖਤਮ ਹੋ ਜਾਵੇ ਇਸ ਭਵਜਲ ਤੋਂ ਸਹਿਜ ਨਾਲ ਅਸੀਂ ਪਾਰ ਹੋ ਜਾਈਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਸ ਦੀ ਬੇਨਤੀ ਸੁਣ ਕੇ ਕਹਿੰਦੇ ਹਨ ਰਾਜਨ ਦੇਖ ਦੋ ਰਸਤੇ ਹਨ ਇੱਕ ਕਸ਼ਟ ਯੋਗ ਹੈ ਇੱਕ ਭਗਤ ਯੋਗ ਹੈ ਦੋਵੇਂ ਹੀ ਪਾਰ ਲਗਾ ਦਿੰਦੇ ਨੇ ਅਸੀਂ ਤੈਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਗੁਰੂ ਮਹਾਰਾਜ ਪਹਿਲਾਂ ਕਸ਼ਟ ਯੋਗ ਸਾਧਨ ਦੱਸਦੇ ਹਨ ਸੋ ਸਾਹਸਤ ਆਪਣੀ ਕਈ ਦੀਵਾਨਾਂ ਤੋਂ ਇਹ ਵਿਚਾਰ ਚੱਲ ਰਹੀ ਹੈ ਕਿ ਗੁਰੂ ਮਹਾਰਾਜ ਜੀ ਨੇ ਜੋ ਕਸ਼ਟ ਯੋਗ ਸਾਧਨ ਦੱਸੇ ਉਸਦੇ ਪਹਿਲਾ ਜਮ ਦੂਸਰਾ ਨੇਮ ਜਮ ਦੇ 10 ਅੰਗ ਜਿਹੜੇ ਹਨ ਉਹਨਾਂ ਦੀ ਪਿਛਲੇ ਦੀਵਾਨਾਂ ਤੇ ਵਿਚਾਰ ਹੋ ਚੁੱਕੀ ਹੈ ਦੂਸਰਾ ਨੇਮ ਹੈ ਇਸ ਦੇ ਵੀ 10 ਅੰਗ ਨੇ ਪਹਿਲਾ ਤਪ ਹੈ ਤਿੰਨ ਕਿਸਮ ਦਾ ਤਪ ਤਮੋਗੁਣੀ ਰਜੋਗੁਣੀ ਸਤੋਗੁਣੀ ਇਹਦੇ ਬਾਰੇ ਪਿਛਲੇ ਦੀਵਾਨ ਤੇ ਵਿਚਾਰ ਸਾਧ ਸਿੰਘ ਜੀ ਕੀਤੀ ਸੀ ਇਸ ਤੋਂ ਅੱਗੇ ਵਿਚਾਰ ਆਪਾਂ ਸ਼ੁਰੂ ਕਰਨੇ ਆ ਸੋ ਨੇਮ ਦਾ ਪਹਿਲਾ ਅੰਗ ਤਪ ਹੈ ਤਿੰਨ ਕਿਸਮ ਦਾ ਤਪ ਜਿਹਦੀ ਵਿਚਾਰ ਪਿੱਛੇ ਹੋ ਚੁੱਕੀ ਦੂਸਰਾ ਜਿਹੜਾ ਅੰਗ ਹੈ ਉਹ ਹੈ ਦਾਨ ਤਿੰਨ ਕਿਸਮ ਦਾ ਦਾਨ ਹੁੰਦਾ ਪਹਿਲਾ ਦਾਨ ਹੁੰਦਾ ਖਿੱਝ ਕੇ ਦਾਨ ਦੇਣਾ ਸਾਸੂ ਜੀ ਔਰ ਦੂਸਰਾ ਵਡਿਆਈ ਵਾਸਤੇ ਕਿ ਇੱਥੇ ਮੈਂ ਦਾਨ ਦਿਆਂਗਾ ਮੇਰਾ ਨਾਂ ਹੋਏਗਾ ਮੇਰੀ ਪ੍ਰਭੂਤਾ ਵਧੇਗੀ ਮੈਨੂੰ ਮਾਣ ਸਤਿਕਾਰ ਮਿਲੇਗਾ ਸੋ ਤੀਸਰਾ ਜਿਹੜਾ ਦਾਨ ਹੈ ਉਹ ਹੈ ਨਿਮਰਤਾ ਦੇ ਨਾਲ, ਭਾਵ ਇੱਕ ਹੱਥ ਨਾਲ ਦੇ ਰਿਹਾ ਦੂਸਰੇ ਹੱਥ ਨੂੰ ਪਤਾ ਵੀ ਨਹੀਂ ਲੱਗ ਰਿਹਾ। ਔਰ ਉਹ ਦਾਨ ਇਸ ਤਰ੍ਹਾਂ ਕਰਦਾ ਹੈ ਕਿ ਇਹ ਦਾਤਾਂ ਸਾਰੀਆਂ ਉਸ ਮਾਲਕ ਦੀਆਂ ਹਨ, ਮੈਂ ਤਾਂ ਦਿੱਤੇ ਹੋਏ ਚੋਂ ਦੇਣਾ ਹਾਂ। ਇੱਥੇ ਇੱਕ ਬੇਨਤੀ ਕਰੀਏ, ਜੋ ਅਸੀਂ ਗੁਰੂ ਸਾਹਿਬ ਨੂੰ ਨਮਸਕਾਰ ਕਰਨੇ ਹਾਂ ਜਾਂ ਗੁਰੂ ਘਰ ਵਾਸਤੇ ਦੇਣੇ ਹਾਂ, ਉਹ ਸਾਧਸੰਗ ਜੀ ਦਾਨ ਨਹੀਂ ਹੁੰਦਾ, ਉਹ ਭੇਟਾ ਹੁੰਦੀ ਹੈ। ਚਾਹੇ 5 ਪੈਸੇ ਹੋਣ, ਚਾਹੇ 5 ਰੁਪਏ ਹੋਣ, ਚਾਹੇ 5 ਲੱਖ ਹੋਵੇ, ਚਾਹੇ ਵੱਧ ਹੋਵੇ। ਸੋ ਕਿਉਂਕਿ ਜਿਹੜਾ ਦਾਨ ਦਿੰਦਾ ਹੈ ਉਹ ਆਪਣੇ ਆਪ ਨੂੰ ਫਿਰ ਪਿਆਰੋ ਦਾਤਾ ਖਵਾਉਂਦਾ। ਦਾਤਾ ਤਾਂ ਸਤਿਗੁਰੂ ਹੈ, ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਵਾਇਆ। ਅਸੀਂ ਇੱਥੇ ਜੋ ਕੁਛ ਦਿੰਦੇ ਹਾਂ ਆਪਣੀ ਸਰਮੱਥਾ ਦੇ ਹਿਸਾਬ ਨਾਲ, ਉਹ ਪਿਆਰਿਓ ਭੇਟਾ ਹੈ, ਗੁਰੂ ਅੱਗੇ ਅਸੀਂ ਭੇਟਾ ਕਰਨੇ ਹਾਂ। ਸਤਿਗੁਰ ਦੀਆਂ ਦਾਤਾਂ ਦਿੱਤੀਆਂ ਹੋਈਆਂ ਨੇ, ਕਿਉਂਕਿ ਸਾਰੀਆਂ ਦਾਤਾਂ ਦਾ ਮਾਲਕ ਉਹ ਵਾਹਿਗੁਰੂ ਹੈ। ਸੋ ਇਸ ਕਰਕੇ ਇੱਥੇ ਤਾਂ ਭੇਟਾ ਹੈ, ਦਾਨ ਹੈ। ਕਿਸੇ ਗਰੀਬ ਨੂੰ ਦੇਣਾ, ਕਿਸੇ ਸਕੂਲ ਵਾਸਤੇ ਦੇਣਾ, ਕਿਸੇ ਹਸਪਤਾਲ ਵਾਸਤੇ ਦੇਣਾ, ਲੋੜਵੰਦਾਂ ਨੂੰ ਦੇਣਾ। ਸੋ ਇਹ 3 ਕਿਸਮ ਦਾ ਦਾਨ ਹੁੰਦਾ, ਪਹਿਲਾ ਹੈ ਖਿੱਚ ਕੇ ਦੇਣਾ, ਦੂਸਰਾ ਹੈ ਆਪਣੀ ਵਡਿਆਈ ਵਾਸਤੇ ਦੇਣਾ। ਬਹੁਤ ਸਾਰੇ ਐਸੇ ਲੋਕ ਹਨ ਸਤਿਸੰਗ ਜੀ, ਕਿਤੇ ਭਾਵੇਂ ਕਿੰਨਾ ਕੋਈ ਦੁਖੀ ਹੋਵੇ, ਲੋੜਵੰਦ ਹੋਵੇ, ਉੱਥੇ ਪਾਸਾ ਵੱਟ ਕੇ ਚਲੇ ਜਾਂਦੇ ਆ ਵੀ ਇੱਥੇ ਸਾਡਾ ਦਿੱਤਾ ਹੋਇਆ ਕਿਹੜਾ ਨਾਂ ਹੋਣਾ ਹੈ। ਔਰ ਜਿੱਥੇ ਨਾਂ ਉਸਦਾ ਹੋਣਾ ਹੈ, ਵਡਿਆਈ ਮਿਲਣੀ ਹੈ, ਉਹ ਫਿਰ ਵਡਿਆਈ ਵਾਸਤੇ ਪਿਆਰਿਓ ਦਾਨ ਕਰਦਾ ਹੈ। ਜਦੋਂ ਉਸਦੀ ਵਡਿਆਈ ਹੁੰਦੀ ਹੈ, ਉਸਤੁੱਤ ਹੁੰਦੀ ਹੈ, ਮਨ ਦੇ ਵਿੱਚ ਆਪਣੇ ਆਪ ਹੰਕਾਰ ਪੈਦਾ ਹੁੰਦਾ ਹੈ ਕਿ ਮੈਂ ਬੜਾ ਦਾਨੀ ਹਾਂ, ਦੇਖੋ ਇੰਨਾ ਦਾਨ ਦਿੱਤਾ ਹੈ। ਸੋ ਅਸਲੀ ਦਾਨ ਹੈ ਜਿਹੜਾ ਨਿਮਰਤਾ ਦੇ ਨਾਲ ਦੇਣਾ ਹੈ ਪਿਆਰਿਓ। ਔਰ ਨਿਮਰਤਾ ਦੇ ਨਾਲ ਉਹੀ ਦੇ ਸਕਦਾ ਜਿਹਦੇ ਅੰਦਰ ਐਸੀ ਭਾਵਨਾ ਹੈ, ਕਬੀਰ ਮੇਰਾ ਮੁਜਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੈ ਮੇਰਾ। ਇਸ ਤੋਂ ਬਾਅਦ ਤੀਜਾ ਅੰਗ ਹੈ ਸੰਤੋਖ। ਬਿਨਾਂ ਸੰਤੋਖ ਨਹਿ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਜਿੱਥੇ ਸੰਤੋਖ ਨਹੀਂ ਉੱਥੇ ਸਾਧਸੰਗ ਦੀ ਤ੍ਰਿਸ਼ਨਾ ਹੁੰਦੀ ਹੈ, ਤ੍ਰਿਸ਼ਨਾ ਹੁੰਦੀ ਹੈ, ਕਿਉਂਕਿ ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਜਿੰਨਾ ਚਿਰ ਸੰਤੋਖ ਨਹੀਂ ਆਉਂਦਾ, ਉਨਾ ਚਿਰ ਭਾਵੇਂ ਕਿੰਨੇ ਧਨ ਪਦਾਰਥ ਇਸ ਨੂੰ ਮਿਲ ਜਾਣ, ਮਰ ਕਹਿੰਦੇ ਕਦੀ ਤ੍ਰਿਪਤ ਨਹੀਂ ਹੋਇਆ ਕਰਦਾ। ਨਹਿ ਕੋ ਰਾਜੈ ਬਿਨਾਂ ਸੰਤੋਖ, ਨਹਿ ਕੋ ਰਾਜੈ ਬਿਨਾਂ ਸੰਤੋਖ, ਸੰਤੋਖ ਨਹਿ ਕੋ ਰਾਜੈ, ਬਿਨਾ ਸੰਤੋਖ ਨਹਿ ਕੋ ਰਾਜੈ। ਬਿਨਾਂ ਸੰਤੋਖ ਨਹਿ ਕੋ संतोख नह को राज बिना संतोख बगैर मन तृप्त नहीं हुंदा मन रजदा नहीं। कारू बादशाह ने 40 गज धन इकट्ठा कर लिया पर तृष्णा नहीं बुझी संतोख नहीं आया। उस वेले उसने एक बहुत वड्डा नाटक किया। जब एहलकार वजीरा ने कहा बादशाह सारा धन इकट्ठा हो गया जनता को एक भी दिनार एक भी रुपया नहीं। कारू बादशाह ने अपनी लड़की नू कीमती सुंदर वस्त्र पहनाए गहने पहनाए बग्गी विच बिठा के शहर का चक्कर लवाया। जेड़ा मैनु एक रुपया दे देगा अपनी लड़की की शादी मैं उदे नाल कर देंगा। एक पठान का नौजवान लड़का उसने जद सुनिया अपनी मां कोल गया अम्मा मैनू एक रुपया दे बादशाह दी लड़की नाल शादी हो सकती है। मां कहंदी बेटा किसे दे कोल भी एक रुपया नहीं तन नहीं क्योंकि बादशाह दा सख्त हुक्म है जे किसे ने तन अपने कोल रखिया सजाए मौत है। ए लड़का कहन लगा मैं जरूर लेना है रुपया जे नहीं मिलता मैं अपने आप नू खत्म कर लांगा। मां बेचारी सोचां च पै गई सोच सोच के ख्याल आया बेटा एवं कर जा अपने प्यो दी कब्र पुट उथे रिवाज सी रस्म सी मुरदे दे मुंह विच एक रुपया उथों दा सिक्का दिनार कह दो पाउंड कह दो डालर कह दो शिलांग कह दो कुछ भी है अड अड सस ना है ता कह लगी जाके तू मुरदे पिंजर चो कढ़ लै। इन्हें कही लई प्यो दी कब्र पुट्टी मुरदे पिंजर विचों रुपया कढ़ लिया। बड़ी खुशी खुशी दौड़ा आउंदा जिसने दरबार च आके रुपया दिता कारू बादशाह कहिंदे नूं बेड़ियां पाओ हथ कड़ियां लाओ इन्हूं पुछया सच दस कितों मिलया जे सच ना दसया तेन सजाए मौत है। उस नौजवान लड़के ने कहा मैं प्यो की कबर पुट के मुरदे पिंजर विचों ले आया। एकदम चौंक पिया कह लगा है मुरदिया के मुंह च भी धन है सारी फौज नू हुक्म कर दिता जिन्ने कब्रस्थान ने सब कबर पुटो ते मुरदियां दे मुंह विच जिहड़ा इक इक रुपया पिया है मेरे खजाने विच जमा होना चाहिए। बिना संतोख नह को राज नहीं राजदा नहीं तृप्त हुंदा। ते गुरु महाराज ने उस नूं समझाया कि धन नाल नहीं जाना। एक प्रेमी एक संतां कोल सेवा करदा है महात्मा कहिंदे दस भाई की चाहिदा है क्योंकि एक सकामी हुंदे एक निष्कामी हुंदे ने। एक तो जेड़े मंगते कुछ नहीं एक ने जिन्हां दे अंदर आसा हुंदियां आ मिले आ मिले आ मिले। महात्मा कहंदे दस प्रेमी है की चाहिए कहंदे मारे गरीबी बड़ी है कृपा करके धन दे दो। महात्मा कहंदे अच्छा है उं कर आ चार मोमबत्तियां लै लै ते पहली जगाई पश्चिम नूं चल पई रात नूं जाना जिथे बुझे टोया पुट्टी तेनू धन बहुत मिल जाएगा लोड़ नहीं पैनी होर पर जे अजे भी चाहे होर चाहिए तो दूसरी मोमबत्ती जगा के पूर्व नू चल पई जिथे बुझे टोया पुट्टी तेनू बहुत धन मिल जाएगा इन्ना धन बड़ा अमीर तू बन जाएगा। पर जे समझे भी अजे भी कमी है तो फिर एवं करी आ तीसरी जगा ली दखन नू चल पई ਉਥੇ ਬੁੱਝੇ ਜਿੱਥੇ ਬੁੱਝੇ ਉਥੇ ਧਨ ਬਹੁਤ ਸਾਰਾ ਮਿਲੇਗਾ ਪਰ ਆ ਚੌਥੀ ਮੋਮਬੱਤੀ ਨਹੀਂ ਜਗਾਉਣੀ ਇਹ ਸਾਡਾ ਬਚਨ ਯਾਦ ਰੱਖੀ। ਕਹਿੰਦਾ ਮਹਾਰਾਜ ਮੈਂ ਤਾਂ ਦੂਜੀ ਵੀ ਨੀ ਜਗਾਉਣੀ, ਚੌਥੀ ਦੀ ਗੱਲ ਤਾਂ ਬੜੀ ਦੂਰ ਹੈ, ਸਾਡਾ ਤਾਂ ਗੁਜ਼ਾਰਾ ਹੋਣਾ ਚਾਹੀਦਾ। ਸੋ ਮੋਮਬੱਤੀਆਂ ਲੈ ਲਈਆਂ, ਰਾਤ ਨੂੰ ਇੱਕ ਜਗਾ ਲਈ, ਪੱਛਮ ਨੂੰ ਚੱਲ ਪਿਆ। ਜਿੱਥੇ ਬੁੱਝੀ ਟੋਇਆ ਪੁੱਟਿਆ, ਚਾਂਦੀ ਦੇ ਰੁਪਏ ਹਨ। ਬੜਾ ਖੁਸ਼ ਹੋਇਆ ਕਿ ਧਨ ਬੜਾ ਮਿਲ ਗਿਆ। ਨਿਸ਼ਾਨੀ ਰੱਖ ਲਈ, ਮਿੱਟੀ ਪਾ ਦਿੱਤੀ। ਮਨ ਨੇ ਕਿਹਾ ਕਮ ਸੇ ਕਮ ਦੂਸਰੀ ਤਾਂ ਜਗਾ ਕੇ ਦੇਖੀਏ, ਸੇਵਾ ਕੀਤੀ ਏ, ਚਾਰ ਮਿਲੀਆਂ ਨੇ। ਦੂਸਰੀ ਜਗਾ ਕੇ ਤੁਰ ਪਿਆ ਪੂਰਬ ਨੂੰ। ਜਿੱਥੇ ਬੁੱਝੀ ਟੋਇਆ ਪੁੱਟਿਆ, ਉੱਥੇ ਸੋਨੇ ਦੀਆਂ ਮੋਹਰਾਂ ਹਨ। ਮਨ ਨੇ ਵਿਚਾਰ ਕੀਤੀ, ਪਹਿਲੀ ਜਗ੍ਹਾ ਚਾਂਦੀ, ਦੂਸਰੀ ਜਗ੍ਹਾ ਸੋਨਾ, ਇਹਦਾ ਮਤਲਬ ਤੀਸਰੀ ਜਗ੍ਹਾ ਤਾਂ ਹੋਰ ਕੀਮਤੀ ਚੀਜ਼ਾਂ ਹੋਣਗੀਆਂ। ਇਹ ਵੀ ਮਿੱਟੀ ਪਾ ਕੇ ਦੱਬ ਦਿੱਤਾ ਵੀ ਆਪਣਾ ਹੀ ਹੋ ਗਿਆ। ਤੀਸਰੀ ਮੋਮਬੱਤੀ ਜਗਾ ਕੇ ਦੱਖਣ ਨੂੰ ਚੱਲ ਪਿਆ। ਜਿੱਥੇ ਬੁੱਝਦੀ ਟੋਇਆ ਪੁੱਟਦਾ, ਉੱਥੇ ਹੀਰੇ ਤੇ ਲਾਲ ਹਨ। ਕਮਾਲ ਹੈ, ਹੁਣ ਮਨ ਦੇ ਨਾਲ ਵਿਚਾਰ ਆਉਂਦੀ, ਪਹਿਲੀ ਜਗ੍ਹਾ ਚਾਂਦੀ ਹੈ, ਦੂਸਰੀ ਜਗ੍ਹਾ ਸੋਨਾ, ਤੀਸਰੀ ਜਗ੍ਹਾ ਹੀਰੇ ਤੇ ਲਾਲ ਹਨ, ਇਹਦਾ ਮਤਲਬ ਚੌਥੀ ਜਗ੍ਹਾ ਸੰਤਾਂ ਨੇ ਆਪਣੇ ਵਾਸਤੇ ਰੱਖੀ ਹੋਣੀ ਹੈ। ਆਪਾਂ ਨੂੰ ਜਦ ਮਿਲੀ ਗਈਆਂ ਚਾਰ ਮੋਮਬੱਤੀਆਂ, ਆਪਾਂ ਕਸਰ ਕਿਉਂ ਛੱਡੀਏ? ਸਾਰਾ ਹੀ ਧਨ ਆਪਾਂ ਇਕੱਠਾ ਕਰਨਾ। ਚੌਥੀ ਵੀ ਜਗਾ ਕੇ ਪਹਾੜ ਨੂੰ ਤੁਰ ਪੈਂਦਾ। ਜਿੱਥੇ ਉਹ ਬੁੱਝਦੀ ਹੈ ਸਤਸੰਗ ਦੀ, ਉੱਥੇ ਥੋੜਾ ਟੋਇਆ ਕੱਢਦਾ, ਕੀ ਦੇਖਦਾ ਕਿ ਰਸਤਾ ਹੈ। ਰਸਤੇ ਅੱਗੇ ਚਲਾ ਗਿਆ, ਅੱਗੇ ਜਾ ਕੇ ਇੱਕ ਦਰਵਾਜ਼ਾ ਆ ਗਿਆ। ਔਰ ਜਿਸ ਵੇਲੇ ਦਰਵਾਜ਼ੇ ਨੂੰ ਹੱਥ ਮਾਰਿਆ, ਔਰ ਉਹ ਦਰਵਾਜ਼ਾ ਖੁੱਲਾ, ਅੰਦਰਲੇ ਪਾਸੇ ਇੱਕ ਆਦਮੀ ਸੀ, ਉਹਨੇ ਇਸ਼ਾਰਾ ਕੀਤਾ ਅੱਗੇ ਆ ਜਾ। ਇਹ ਅੱਗੇ ਚਲਾ ਗਿਆ, ਉਹ ਚੱਕੀ ਚਲਾ ਰਿਹਾ ਸੀ, ਉਹਨੇ ਹੱਥਾ ਚੱਕੀ ਦੇ ਨੂੰ ਫੜਾ ਦਿੱਤਾ, ਉਹਦਾ ਛੁੱਟ ਗਿਆ। ਇਹ ਉੱਚੀ ਉੱਚੀ ਰੋਣ ਲੱਗ ਪਿਆ, ਮੇਰੇ ਨਾਲ ਕੀ ਬਣਿਆ, ਹੁਣ ਮੈਂ ਚੱਕੀ ਚਲਾ ਰਿਹਾ ਹਾਂ ਔਰ ਹੱਥ ਛੁੱਟਦਾ ਵੀ ਨਹੀਂ, ਇਹ ਕਦੋਂ ਛੁੱਟੇਗਾ? ਉਹ ਜਿਹੜਾ ਪਹਿਲਾਂ ਸੀ ਉਹਨੇ ਕਿਹਾ ਵੀ ਦੇਖ, ਮੈਨੂੰ ਵੀ ਚਾਰ ਮੋਮਬੱਤੀਆਂ ਮਿਲੀਆਂ ਸੀ, ਮੇਰਾ ਵੀ ਮਨ ਸੀ ਟਿਕਿਆ ਤਿੰਨਾਂ ਤੇ, ਮੈਂ ਵੀ ਇੱਥੇ ਆ ਗਿਆ, ਮੈਂ ਆਪਣੇ ਤੋਂ ਪਹਿਲੇ ਨਹੀਂ ਛਡਾਇਆ। ਇਸੇ ਤਰ੍ਹਾਂ ਆਪਣੇ ਤੋਂ ਵੱਧ ਸ਼ਾਲੂ ਕੋਈ ਹੋਰ ਆਏਗਾ, ਉਹ ਤੇਰਾ ਹੱਥ ਛਡਾਏਗਾ। ਸੋ ਮਨ ਰੱਜਦਾ ਨਹੀਂ ਸਤਸੰਗ ਜੀ, ਬਿਨਾਂ ਸੰਤੋਖ ਨਹਿ ਕੋ ਰਾਜਾ ਸ਼ੁਕਰ ਮਨੋਰਥ ਬਿਰਥੇ ਸਭ ਕਾਜ ਹੈ। ਕਿੰਨਾ ਵੀ ਧਨ ਪਦਾਰਥ ਇਸ ਨੂੰ ਮਿਲ ਜਾਵੇ, ਜਿਉ ਪਾਵਕ ਈਦਨ ਨੀ ਤਰਾਪੈ ਬਿਨ ਹਰ ਕਹਾਂ ਅਗਾਈ। ਸੋ ਇਹਨੂੰ ਸਤਸੰਗ ਜੀ ਰਜੇਵਾ ਨਹੀਂ ਮਿਲਦਾ। ਮਨ ਤਾਂ ਰਜੇਗਾ ਜੇ ਅੰਦਰ ਸੰਤੋਖ ਹੋਏਗਾ ਤੇ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਨੇਮ ਦਾ ਤੀਸਰਾ ਅੰਗ ਸੰਤੋਖ ਹੈ, ਚੌਥਾ ਹੈ ਆਸਤਕ ਬੁੱਧੀ। ਆਸਤਕ ਬੁੱਧੀ ਕਹਿੰਦੇ ਨੇ ਕਿ ਗੁਰੂ ਕੀ ਪ੍ਰਤੀਤ, ਗੁਰੂ ਉੱਤੇ ਭਰੋਸਾ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, 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 ਜਿਸ ਜਿਸ ਦੇ ਮਨ ਵਿੱਚ ਹੈ ਪਾਈ ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਪਾਈ ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਪਾਈ ਮਨ ਗੁਰ ਕੀ ਪ੍ਰਤੀਤ ਦਿਸ ਜਨ ਆਵੇ ਹਰ ਪ੍ਰਭ ਚੀਤ ਜਾ ਕੇ ਮਨ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਸੋ ਗੁਰੂ ਦੀ ਪ੍ਰਤੀਤ ਭਾਵ ਗੁਰੂ ਤੇ ਭਰੋਸਾ ਕਿੰਨਾ ਭਰੋਸਾ ਚਾਹੀਦਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਐਸਾ ਭਰੋਸਾ ਅੰਦਰ ਹੋਵੇ ਸਾਧ ਸੰਗਤ ਇੱਕ ਗੁਰਸਿੱਖ ਭਾਈ ਕਟਾਰੂ ਜੀ ਹੋਏ ਨੇ ਔਰ ਭਾਈ ਕਟਾਰੂ ਜੀ ਦੁਕਾਨ ਕਰਦੇ ਨੇ ਜਾਇਜ਼ ਮੁਨਾਫਾ ਲੈਂਦੇ ਨੇ ਸਹੀ ਸੌਦਾ ਦਿੰਦੇ ਨੇ ਤਾਂ ਗਾਹਕਾਂ ਦੀ ਭੀੜ ਜਿਹੜੀ ਹੈ ਲੱਗੀ ਰਹਿੰਦੀ ਹੈ ਆਲੇ ਦੁਆਲੇ ਦੀਆਂ ਜਿਹੜੀਆਂ ਦੁਕਾਨਾਂ ਨੇ ਉੱਥੇ ਗਾਹਕ ਨਹੀਂ ਕੋਈ ਜਾਂਦਾ ਸਾਰੇ ਦਿਨ ਵਿਹਲੇ ਬੈਠੇ ਮੱਖੀਆਂ ਮਾਰਦੇ ਹੈ ਅੱਜ ਵੀ ਸਾਧ ਸੰਗਤ ਦੀ ਭਾਵੇਂ ਸਮਾਂ ਕਿਸ ਤਰ੍ਹਾਂ ਦਾ ਚੱਲ ਰਿਹਾ ਫੇਰ ਵੀ ਜਿਹੜੇ ਭਰੋਸੇ ਵਾਲੇ ਹਨ ਸਾਧ ਸੰਗਤ ਜੀ ਉੱਥੇ ਗਾਹਕਾਂ ਦੀਆਂ ਭੀੜਾਂ ਲੱਗਦੀਆਂ ਇੱਥੇ ਸਹੀ ਚੀਜ਼ ਮਿਲਦੀ ਹੈ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਆਮ ਸ਼ਹਿਰਾਂ ਦੇ ਵਿੱਚ ਕੋਈ ਨਾ ਕੁਛ ਐਸੇ ਰੱਬ ਦੇ ਪਿਆਰੇ ਜ਼ਰੂਰ ਹੁੰਦੇ ਹੈ ਜਿਹੜੇ ਸੱਚ ਬੋਲਦੇ ਹੈ ਪੂਰਾ ਤੋਲਦੇ ਹੈ ਭਾਵ ਸੱਚੀ ਕਿਰਤ ਕਰਦੇ ਹੈ ਸਾਧ ਸੰਗਤ ਆ ਇੱਕ ਜਗ੍ਹਾ ਅਸੀਂ ਗਏ ਉੱਥੇ ਆਮ ਜਾਈਦਾ ਖੰਡੂਰ ਸਾਹਿਬ ਉਹ ਪ੍ਰੇਮੀ ਜਿਸ ਦੇ ਅੰਦਰ ਗੁਰੂ ਦਾ ਪਿਆਰ ਹੈ ਤਾਂ ਗਾਹਕਾਂ ਦੀ ਭੀੜ ਲੱਗੀ ਰਹਿੰਦੀ ਹੈ ਵਿੱਚੋਂ ਹੀ ਸਮਾਂ ਕੱਢ ਕੇ ਜਾ ਕੇ ਟਿਊਰ ਤੇ ਦਰਖਤਾਂ ਥੱਲੇ ਬੈਠਾ ਰਹਿੰਦਾ ਨਾਮ ਜਪਦੇ ਫੇਰ ਆ ਗਏ ਕਈ ਕੰਮ ਕਰਨ ਵਾਲੇ ਉੱਥੇ ਉਹ ਵਿਆਹ ਸ਼ਾਦੀਆਂ ਵਾਲੇ ਜਿਹੜੇ ਆ ਲਿਸਟਾਂ ਆਪਣੀਆਂ ਦੇ ਜਾਂਦੇ ਆ ਉਹ ਰਾਤ ਨੂੰ ਵਿਹਲੇ ਹੋ ਕੇ 10 ਵਜੇ ਤੋਲ ਰੱਖੀ ਜਾਂਦੇ ਸਾਰਾ ਸਮਾਨ ਕਿਸੇ ਨੂੰ ਕੋਈ ਸ਼ੰਕਾ ਹੀ ਨਹੀਂ ਉਹਨਾਂ ਨੂੰ ਪਤਾ ਵੀ ਪੂਰਾ ਤੋਲਿਆ ਹੋਇਆ ਸਹੀ ਚੀਜ਼ ਹੈ ਸਾਧ ਸੰਗਤ ਸੋ ਇਹ ਭਰੋਸੇ ਦੇ ਨਾਲ ਕੰਮ ਚੱਲਿਆ ਕਰਦੇ ਸੋ ਇਹ ਜਿਹੜਾ ਗੁਰਸਿੱਖ ਸੀ ਸੱਸ ਇਹਦੇ ਅੰਦਰ ਪਿਆਰ ਹੈ ਔਰ ਵਿਸ਼ਵਾਸ ਹੈ ਕੋਈ ਵੀ ਗਾਹਕ ਆਉਂਦਾ ਸਹੀ ਸੌਦਾ ਦਿੰਦਾ ਜਾਇਜ਼ ਮੁਨਾਫਾ ਲੈਂਦਾ ਜਿਹੜੇ ਆਲੇ ਦੁਆਲੇ ਦੇ ਦੁਕਾਨਦਾਰ ਸੀ ਉਹਨਾਂ ਦੇ ਅੰਦਰ ਬੜੀ ਈਰਖਾ ਜਾਗੀ ਵੀ ਕਮਾਲ ਹੈ ਭੀੜ ਲੱਗੀ ਰਹਿੰਦੀ ਸਾਰਾ ਦਿਨ ਸਾਡੇ ਕੋਈ ਆਉਂਦਾ ਵੀ ਨਹੀਂ ਕਹਿੰਦੇ ਆਪਾਂ ਐਸਾ ਕਰੀਏ ਇਹਦੀ ਦੁਕਾਨ ਕਿਸੇ ਤਰ੍ਹਾਂ ਬੰਦ ਕਰਾਈਏ ਬੰਦ ਕਿਵੇਂ ਹੋਵੇ ਕਹਿੰਦੇ ਕਿਸੇ ਢੰਗ ਦੇ ਨਾਲ ਘੱਟ ਵਜਨ ਦਾ ਵੱਟਾ ਇਹਦੀ ਦੁਕਾਨ ਚ ਰੱਖ ਦੋ ਛਾਪਾ ਪਵਾ ਦੋ ਐਸਾ ਹੀ ਲੋਕ ਕਰਿਆ ਕਰਦੇ ਸਾਧ ਸਿੰਘ ਸੱਚੇ ਨੂੰ ਝੂਠਾ ਕਰਨ ਵਾਸਤੇ ਬੜਾ ਕੁਛ ਕਰ ਦਿੰਦੇ ਸਰ ਬੜਾ ਬਹੁਤ ਕੁਛ ਕਰਦੇ ਇੱਕ ਵਾਰੀ ਇੱਕ ਫੈਕਟਰੀ ਤੇ ਚੀਨੀ ਮਿਲਦੇ ਤਾਂ ਉੱਥੇ ਜਿਹੜਾ ਸਿਕਿਉਰਿਟੀ ਵਾਲਾ ਸੀ ਪਹਿਰੇਦਾਰ ਉਹਨੇ ਦੇਖਿਆ ਇੱਕ ਵਰਕਰ ਉਸਨੇ ਚੀਨੀ ਦਾ ਢੇਲਾ ਫੜਿਆ ਹੋਇਆ ਤਾਂ ਇਹਨੇ ਜਾ ਕੇ ਉਹਨੂੰ ਫੜ ਲਿਆ ਭਾਈ ਦੇਖ ਤੂੰ ਇਹ ਕਿਉਂ ਚੀਨੀ ਹੱਥ ਚ ਫੜੀ ਹੈ ਲਿਜਾਣ ਵਾਸਤੇ ਚੱਲ ਤੁਰ ਨਾਲ ਹੁਣ ਉਹ ਸਿਕਿਉਰਿਟੀ ਵਾਲੇ ਨੇ ਉਹਦੇ ਕੋਲੋਂ ਚੀਨੀ ਦਾ ਢੇਲਾ ਫੜ ਲਿਆ ਤੇ ਨਾਲ ਤੋਰ ਲਿਆ ਉਹ ਰਸਤੇ ਚ ਕਹੀ ਗਿਆ ਵੀ ਚਲੋ ਮੇਰੇ ਕੋਲੋਂ ਗਲਤੀ ਹੋ ਗਈ ਹੈ ਮੈਂ ਅੱਗੋਂ ਨਹੀਂ ਕਰਦਾ ਪਰ ਉਹ ਵੀ ਪੂਰਾ ਇਮਾਨਦਾਰੀ ਤੇ ਸੀ, ਜਿਹੜਾ ਡਿਊਟੀ ਦਿੰਦਾ ਸੀ ਵੀ ਮੈਂ ਤੈਨੂੰ ਕਿਵੇਂ ਛੱਡਾਂ, ਜੇ ਮੈਂ ਤੈਨੂੰ ਛੱਡ ਦਿੱਤਾ ਮੈਂ ਗੁਨਾਹਗਾਰ ਹਾਂ। ਖੈਰ ਜਿਸ ਵੇਲੇ GM ਦੇ ਦਫ਼ਤਰ ਦੇ ਨੇੜੇ ਪਹੁੰਚ ਗਏ ਤਾਂ ਉਹ ਜਿਹੜਾ ਵਰਕਰ ਜਿਹਦੇ ਕੋਲੋਂ ਚੀਨੀ ਦਾ ਢੇਲਾ ਫੜਿਆ ਸੀ ਕੋਈ ਅੱਧਾ ਕਿਲੋ ਜਾਂ ਕਿਲੋ ਦਾ, ਉਹਨੇ ਮਨ ਦੇ ਵਿੱਚ ਸਕੀਮ ਬਣਾ ਲਈ। ਹੁਣ ਸਿਕਿਉਰਿਟੀ ਵਾਲੇ ਨੇ ਤੇ ਜਾ ਕੇ ਕਹਿਣਾ ਸੀ ਕਿ ਦੇਖੋ ਜੀ ਮੈਂ ਆ ਚੋਰ ਫੜਿਆ ਹੈ, ਆ ਗੁਨਾਹਗਾਰ ਫੜਿਆ। ਦਰਵਾਜ਼ਾ ਪਾਰ ਹੁੰਦਿਆਂ ਸਾਰ ਉਹ ਜਿਹੜਾ ਬੰਦਾ ਸੀ ਇਕਦਮ GM ਕਹਿੰਦਾ ਸਾਹਿਬ ਦੇਖੋ ਤੁਹਾਡੇ ਸਿਕਿਉਰਿਟੀ ਵਾਲੇ ਚੋਰ ਨੇ, ਇੱਥੇ ਹੋਰ ਨੇ ਕੀ ਕਰਨਾ। ਹੁਣ ਉਹ ਢੇਲਾ ਜਿਹੜਾ ਸੀ ਸਿਕਿਉਰਿਟੀ ਵਾਲੇ ਹੱਥ ਚ ਫੜਿਆ ਸੀ, ਕਹਿੰਦਾ ਮੈਂ ਫੜ ਕੇ ਲਿਆਇਆ, ਉਲਟਾ ਉਹਨੂੰ ਸਸਪੈਂਡ ਕਰਾ ਦਿੱਤਾ। ਐਸੇ ਲੋਕ ਹੋਇਆ ਕਰਦੇ ਸਾਧ ਸਿੰਘ ਜਿਹੜੇ ਸੱਚੇ ਨੂੰ ਝੂਠਾ ਕਰਨ ਵਿਚ ਲੱਗੇ ਰਹਿੰਦੇ। ਇਹਨਾਂ ਦੁਕਾਨਦਾਰਾਂ ਨੇ ਇੱਕ ਦੀ ਡਿਊਟੀ ਲਾ ਦਿੱਤੀ, ਘੱਟ ਵਜਨ ਵਾਲਾ ਵੱਟਾ ਲੈ ਕੇ ਉਹ ਬੰਦਾ ਆ ਗਿਆ ਭਾਈ ਕਟਾਰੂ ਜੀ ਦੀ ਦੁਕਾਨ ਤੇ। ਸ਼ਾਮ ਪਈ ਹੋਈ ਸੀ, ਕੁਛ ਦੇਰ ਗੱਲਾਂ ਬਾਤਾਂ ਕਰਦਾ ਰਿਹਾ। ਜਦ ਭਾਈ ਕਟਾਰੂ ਜੀ ਨੇ ਦੁਕਾਨ ਬੰਦ ਕਰਨੀ ਸੀ ਤੇ ਦੁਕਾਨ ਤੋਂ ਨਿਕਲ ਲੱਗੇ, ਪਿੱਛੇ ਹੋ ਗਿਆ ਤੇ ਪਿੱਛੇ ਹੋ ਕੇ ਇਹਨੇ ਵੱਟਿਆਂ ਚ ਉਹ ਘੱਟ ਵਜਨ ਦਾ ਵੱਟਾ ਰੱਖ ਦਿੱਤਾ ਔਰ ਬਾਹਰ ਆ ਗਿਆ। ਹੁਣ ਭਾਈ ਕਟਾਰੂ ਜੀ ਨੂੰ ਤਾਂ ਪਤਾ ਨੀ ਕਿ ਕੀ ਭਾਣਾ ਵਰਤਿਆ, ਉਹ ਦੁਕਾਨ ਨੂੰ ਤਾਲਾ ਲਾ ਕੇ ਘਰ ਚਲੇ ਗਏ। ਸਵੇਰੇ ਆਏ ਤਾਂ ਕੀ ਦੇਖਦੇ ਆ, ਫੋਰਸ ਹੈ ਛਾਪਾ ਮਾਰ ਖੜੇ, ਤੇਰੀ ਸ਼ਿਕਾਇਤ ਲੱਗੀ ਹੈ ਤੂੰ ਘੱਟ ਵਜਨ ਦੇ ਵੱਟੇ ਰੱਖਣਾ, ਖੋਲ ਅਸੀਂ ਚੈੱਕ ਕਰਨਾ। ਉਹਨੇ ਕਿਹਾ ਕੋਈ ਨਹੀਂ ਤੁਸੀਂ ਚੈੱਕ ਕਰ ਲਓ। ਜਿਸ ਵੇਲੇ ਤਾਲਾ ਖੋਲਿਆ ਦਰਵਾਜ਼ਾ ਖੋਲਿਆ, ਭਾਈ ਕਟਾਰੂ ਜੀ ਦੀ ਸਿੱਧੀ ਨਜ਼ਰ ਪਈ ਵੱਟਿਆਂ ਤੇ, ਕੀ ਦੇਖਦੇ ਕਿ ਉਪਰਾ ਵੱਟਾ ਪਿਆ ਹੋਇਆ। ਪਰ ਹੁਣ ਕਹਿ ਨਹੀਂ ਸਕਦੇ ਕਿ ਮੇਰਾ ਨਹੀਂ ਹੈ, ਕਿਉਂ ਵੱਟਿਆਂ ਦੇ ਵਿੱਚ ਪਿਆ ਹੋਇਆ, ਕਿਵੇਂ ਕਹਿਣ, ਤਾਲਾ ਆਪ ਖੋਲਿਆ ਹੈ। ਉਸ ਵੇਲੇ ਵੱਟੇ ਤੋਲਣੇ ਸ਼ੁਰੂ ਹੋ ਗਏ। ਇਹ ਵੱਟਾ ਜਿਹੜਾ ਸੀ 5 ਪੈਸੇ ਘੱਟ ਸੀ ਵੱਟਾ। ਹੁਣ ਭਾਈ ਕਟਾਰੂ ਜੀ ਗੁਰੂ ਚਰਨ ਦਾ ਧਿਆਨ ਧਰ ਕੇ ਇਸ ਪ੍ਰਕਾਰ ਅਰਦਾਸ ਕਰਦਾ ਹੈ, ਰੱਖੀ ਸਤਿਗੁਰੂ ਜੀ ਪੈਜ ਨਾਮ ਆਪਣੇ ਦੀ, ਰੱਖੀ ਸਤਿਗੁਰੂ ਜੀ ਪੈਜ ਨਾਮ ਆਪਣੇ ਦੀ, ਸਤਿਗੁਰੂ ਜੀ ਪੈਜ ਨਾਮ ਆਪਣੇ ਦੀ। ਆਪਣੇ ਜੀ ਜੰਤ ਤੇਰੇ ਤਾਰੇ, राख पैज नाम अपने की करन करावन सच्चे पातशाह अपने नाम दी विद बाणे दी लाज रखो। धन गुरु अर्जन देव महाराज सच्चे पातशाह आई संगत दी भेटा विचों पांच पैसे चक लेंदे, नेत्र बंद हन सच्चे पातशाह जी दे, उधर वटा तोलिया जा रहा गजनी, उधर सच्चे पातशाह कदी पांच पैसे खब्बे हाथे रख दे है, कदे सज्जे हाथे रख दे है। क्योंकि उधर वटा कदे खब्बे शाबे कदे सज्जे च पाउंदे है, उस हिसाब नाल तुहानू गुरु अर्जन देव महाराज पांच पैसे कभी कदी खब्बे हाथे कदी सज्जे हाथ, वो वटा पूरा उतरदा है। सारे वटे तोले जांदे है, जिन्हां ने शिकायत लाई सी वो बार बार कहंदे जी आ वटा तोलो आ तां घट लगदा है, बार बार उस वटे नू तोलदे ने पर वटा पूरा है। विश्वास है सिख दे अंदर गुर मेरे संग सदा है नाले। एक भाई पतंगा जी हुए ने लाहौर दे विच, दुकान कर दे अमानतां रख दे, उन्हां बारे ऐसा इलाके दे विच ऐसी चर्चा सी कि जे दादा अमानत रख दे पोतरे नूं भी सही सलामत मिल जांदी है, कित कर दे नाम जप दे वंड छक दे। एक दिन एक जमाल खां 500 मोहर दी थैली लैके आ गया, भाई साहब मेरी अमानत रख लो। भाई पतंगा जी ने थैली फड़ ली और कहा कि मैं गाहकां तों थोड़ा वेला होके फिर मैं वही ते चढ़ा लांगा ते अमानत जगह रख दांगा। विश्वास इन्ना सी जमाल खां फड़ा के चला गया। भाई साहब ने वह थैली मिट्टी दे बर्तन विच रख दित्ती, उपर ढक्कन दे दिता, सारा दिन गाहकां दी भीड़ रही। शाम पै गई, भाई साहब भुल गए, घर नूं चले गए। रोज दुकान खोलदे है पर वह ख्याल ही भुल गया, थैली उस बर्तन विच रही। 6 महीने बाद जमाल खां आया, भाई साहब मैनू अमानत दिओ। भाई पतंगा जी ने वही देखी, कोई ना नहीं कोई एड्रेस नहीं। अमानत वाली जगह गए, एक अमानत खोल खोल देखते, कोई अमानत नहीं। भाई पतंगा जी कहंदे जमाल खां किते तुहानू भुलेखा तो नहीं लगा, मेरी वही ते कोई एड्रेस नहीं, तुहाडा ना नहीं। मैं अमानत वाली जगह सारिया देखी, एक अमानत खोल के देखी है, उत्थे भी तुहाडी कोई अमानत नहीं। सुनदिया सार जमाल खां दे पैरां थले मिट्टी निकली। ए की बनिया सिखा, मेरे नाल इन्ना वड्डा धोखा, मैं ते तेरे ते भरोसा करदा सी, पर भाई पतंगा जी कहंदे मेरे कोल है नहीं। जमाल खां ने जाके लाहौर दे नवाब को शिकायत लाई, नवाब साहब मेरी जिंदगी दी कमाई सिख खा गया, मेरे नाल धोखा, 500 मोहर दी थैली दित्ती सी मुकर गया। नवाब खां कहण लगा देखो जिहड़ा सिख है ना, मैनू भी भरोसा है, चाहे 5 लख मोहर होवे वो कदी बेईमान नहीं हुंदा, कहीं मुकरदा नहीं। पर जमाल खां रो रो अल्लाह दियां कसमां खा खा के कहिंदा कि मैं तां थैली दित्ती, मोहरां दित्तियां ने। भाई पतंगा जी नूं बुलाया, भाई पतंगा जी ने कहा नवाब साहब ना तां वही ते लिखिया ना, ना मानत वाली जगह मानत है, और मैं तां सच्चा हां, मेरे कोल है नहीं। जमाल खां भी सच्चा लगदा, भाई पतंगा भी सच्चा लगदा। तां उस वेले नवाब ने फैसला किया कि एक कड़ाई विच तेल पा के उबालिया जावे, जदों तेल उबले तरामे दे टगे विच पा दो, दोवें हथ पा के कढ़न, जिहदा हथ सड़ जे झूठा, जिहदा बच जावे सच्चा, आपे रब ते सुट्टो। दोवां ने मान लिया ठीक है। जमाल खां कहंदा ठीक है मैं हथ पावांगा, भाई पतंगा जी कहंदे ठीक है मैनू भी मंजूर है। बड़ी पबलिक कट्ठी हो गई। उस वेले लोग देखदे आ भी वेखो हुण की बनदा है। कड़ाई दे विच तेल पाया गया, तेल उबलना शुरू हो गया, विच तरामे दे टगे छुट्टे ने सत्संग जी। तां जमाल खां नूं कहा भी पा हथ। जमाल खां नूं इह सी कि मैं सच्चा हां। उसने की कीता, जिन्हें उसनूं पीर जात सी, कबरां वाले जात सी, सारे याद किते, तेरे मैं तिराज गावांगा, प्रसाद चढ़ावांगा, मेरा हथ ना सड़े। जद हथ पाया एकदम मास उपरला उतर गया, ਚੀਕਾਂ ਮਾਰਦਾ ਪਿੱਛੇ ਨੂੰ ਡਿੱਗ ਕੇ ਬੇਹੋਸ਼ ਹੋ ਗਿਆ ਸਾਧ ਸੰਗਤ ਸਾਰੇ ਕਹਿਣ ਵੀ ਇਹ ਕਹਿੰਦਾ ਸੀ ਮੈਂ ਸੱਚਾ ਇਹਦਾ ਤਾਂ ਹੱਥ ਸੜ ਗਿਆ। ਭਾਈ ਪਤੰਗਾ ਜੀ ਨੂੰ ਕਿਹਾ ਭਾਈ ਪਤੰਗਾ ਜੀ ਤੁਸੀਂ ਵੀ ਹੱਥ ਪਾਓ। ਭਾਈ ਪਤੰਗਾ ਜੀ ਨੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਆਪਣੇ ਬਿਰਧ ਬਾਣੀ ਦੀ ਲਾਜ ਰੱਖੋ, ਮੈਂ ਬੇਈਮਾਨੀ ਨਹੀਂ ਕੀਤੀ, ਇਹ ਪਤਾ ਨਹੀਂ ਕੀ ਕਾਰਨ ਕੀ ਪਾਣਾ ਵਰਤਿਆ, ਜੇ ਮੇਰਾ ਹੱਥ ਸੜ ਗਿਆ ਤੇ ਆਪ ਜੀ ਦਾ ਨਾਂ ਪਹਿਲਾਂ ਆਉਣਾ ਗੁਰੂ ਦਾ ਸਿੱਖ ਝੂਠਾ, ਗੁਰੂ ਦਾ ਨਾਂ ਪਹਿਲਾਂ ਆਉਣਾ, ਕਿਰਪਾ ਕਰੋ। ਐਸੀ ਜੁੜ ਕੇ ਅਰਦਾਸ ਕੀਤੀ, ਉਹ ਅਰਦਾਸ ਬਿਰਥੀ ਕਦੇ ਨਾ ਹੋਵੇ, ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ, ਜਨ ਕੀ ਅਰਦਾਸ ਜੀ ਬਿਰਥੀ ਨਾ ਜਾਂਦੀ ਪਿਆਰੇ, 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 ਜਨ ਕੀ ਅਰਦਾਸ ਜੀ ਬਿਰਥੀ ਨਾ ਜਾਂਦੀ ਪਿਆਰੇ, ਜਨ ਕੀ ਅਰਦਾਸ ਜੀ ਬਿਰਥੀ ਨਾ ਜਾਂਦੀ ਪਿਆਰੇ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਦਾਸ,
ਜਿਹੜਾ ਸੇਵਕ ਬਣ ਕੇ ਜਨ ਬਣ ਕੇ ਅਰਦਾਸ ਕਰਦਾ ਪਿਆਰਿਓ, ਉਹਦੀ ਅਰਦਾਸ ਬਿਰਥੀ ਨਹੀਂ ਜਾਂਦੀ। ਵਾਹਿਗੁਰੂ ਕਹਿ ਕੇ ਜਿਸ ਵੇਲੇ ਤੇਲ ਵਿਚ ਹੱਥ ਪਾਇਆ ਐਉਂ ਟੱਗੇ ਕੱਢ ਲਏ ਜਿਵੇਂ ਠੰਡੇ ਪਾਣੀ ਚੋਂ ਕੱਢ ਲਈਦੇ, ਸਾਰੇ ਜੈ ਜੈਕਾਰ ਹੋ ਗਈ, ਜਮਾਲ ਖਾਂ ਝੂਠਾ ਗੁਰੂ ਦਾ ਸਿੱਖ ਸੱਚਾ। ਜਮਾਲ ਖਾਂ ਘਰ ਵਿਚ ਹੈ, ਇਲਾਜ ਹੋ ਰਿਹਾ, ਦੁਖੀ ਹੈ, ਬਾਂਹ ਸੜ ਗਈ। ਸਿੱਖ ਆਪਣੀ ਦੁਕਾਨ ਤੇ ਡਿਊਟੀ ਕਰ ਰਿਹਾ, ਦੀਵਾਲੀ ਦਾ ਤਿਉਹਾਰ ਨੇੜੇ ਸੀ, ਦੁਕਾਨ ਦੀ ਸਫਾਈ ਹੋ ਰਹੀ ਹੈ, ਭਾਈ ਸਾਹਿਬ ਇੱਕ ਇੱਕ ਬਰਤਨ ਨੂੰ ਸਾਫ਼ ਕਰ ਕਰਕੇ ਰੱਖ ਰਹੇ ਨੇ। ਕੁਦਰਤੀ ਹੱਥ ਉਸ ਬਰਤਨ ਚ ਪੈ ਗਿਆ ਜਿੱਥੇ ਥੈਲੀ ਮੋਹਰਾਂ ਦੀ ਪਈ ਸੀ। ਇਹ ਮੋਹਰਾਂ ਕਿੱਥੋਂ ਆ ਗਈਆਂ, ਇਹ ਥੈਲੀ ਕਿਸ ਦੀ ਹੈ? ਨਾਲ ਦੇ ਨਾਲ ਯਾਦ ਆ ਗਿਆ, ਓਹੋ ਇਹ ਤਾਂ ਜਮਾਲ ਖਾਨ ਦੀ ਅਮਾਨਤ ਹੈ, ਮੈਂ ਭੁੱਲ ਗਿਆ। ਉਸ ਵੇਲੇ ਥੈਲੀ ਲਈ ਸਿੱਧਾ ਜਮਾਲ ਖਾਂ ਦੇ ਘਰ ਨੂੰ ਤੁਰਿਆ ਜਾਂਦਾ, ਭਾਵੇਂ ਸਾਰਿਆਂ ਦੇ ਵਿਚ ਹੱਥ ਬਚ ਗਿਆ ਹੈ, ਹੱਥ ਜਮਾਲ ਖਾਂ ਦਾ ਸੜਿਆ, ਪਰ ਗੁਰੂ ਦਾ ਸਿੱਖ ਹੈ ਨਾ, ਜਿਹਦੇ ਅੰਦਰ ਗੁਰੂ ਦਾ ਬਚਨ ਵਸਦਾ, ਹੱਕ ਪਰਾਇਆ
ਆਇਆ ਨਾਨਕਾ Thank you. ਨਾਨਕਾ ਹੱਕ ਪਰਾਇਆ ਨਾਨਕਾ ਹੱਕ ਪਰਾਇਆ ਨਾਨਕਾ ਸੂਰ ਉਸ ਗਾਏ ਉਸ ਸੂਰ ਉਸ ਗਾਏ ਉਸ ਸੂਰ ਉਸ ਗਾਏ ਉਸ ਸੂਰ ਉਸ ਗਾਏ ਹੱਕ ਪਰਾਇਆ ਨਾਨਕਾ ਹੱਕ ਪਰਾਇਆ ਨਾਨਕਾ ਹੱਕ ਪਰਾਇਆ ਸਿੱਖ ਭਾਈ ਪਤੰਗਾ ਜੀ ਮੋਹਰਾਂ ਲੈ ਕੇ ਜਮਾਲ ਖਾਂ ਦੇ ਕੋਲ ਚਲੇ ਜਾਂਦੇ। ਜਮਾਲ ਖਾਂ, ਆ ਲੈ ਪਿਆਰਿਆ ਤੇਰੀ ਅਮਾਨ, ਔਰ ਮੈਨੂੰ ਖਿਮਾ ਕਰਨਾ, ਮੈਂ ਭੁੱਲ ਗਿਆ ਸੀ। ਜਮਾਲ ਖਾਂ ਦੇ ਨੇਤਰਾਂ ਚੋਂ ਹੰਝੂਆਂ ਦੀ ਝੜੀ ਲੱਗ ਗਈ। ਗੁਰਸਿੱਖਾ, ਧੰਨ ਤੇਰੇ ਸਤਿਗੁਰ ਤੇ ਧੰਨ ਤੋਂ, ਉਸ ਗੁਰੂ ਦੇ ਮੈਨੂੰ ਦਰਸ਼ਨ ਕਰਾ ਜਿਸ ਗੁਰੂ ਦੇ ਤੇਰੀ ਪੈਜ ਰੱਖੀ ਹੈ। ਮਹਾਂ ਆਪਣੇ ਪਿਆਰੇ ਮਹਾਂਪੁਰਸ਼ ਕਿਆ ਕਰਦੇ, ਜੀਵਨ ਹੀ ਪ੍ਰਚਾਰ ਹੈ। ਕਹਿੰਦੇ ਲਿਖਣ ਨਾਲ ਬੋਲਣ ਨਾਲ ਪ੍ਰਚਾਰ ਨਹੀਂ ਹੁੰਦਾ, ਪ੍ਰਚਾਰ ਹੁੰਦਾ ਜੀਵਨ ਦੇ ਨਾਲ ਪਿਆਰੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਕਥਨੀ ਪ੍ਰਧਾਨ ਨਹੀਂ, ਕਰਨੀ ਪ੍ਰਧਾਨ ਹੈ ਪਿਆਰ, ਕਰਨੀ ਵਾਲੇ ਗੁਰਮੁਖ ਪਿਆਰੇ। ਕਈ ਵਾਰ ਬਹੁਤ ਸਾਰੇ ਪ੍ਰੇਮੀ ਕਹਿੰਦੇ ਹੈ ਕਿ ਪ੍ਰਚਾਰ ਦਾ ਘਾਟਾ ਹੈ ਜੀ, ਪ੍ਰਚਾਰ ਦਾ ਘਾਟਾ, ਪ੍ਰਚਾਰ ਦਾ ਘਾਟਾ ਨਹੀਂ, ਦੋ ਚੀਜ਼ਾਂ ਦਾ ਘਾਟਾ। ਇੱਕ ਤੇ ਕਰਨੀ ਕਮਾਈ ਵਾਲੇ ਗੁਰਮੁਖਾਂ ਦਾ, ਭਾਵ ਕਰਨੀ ਕਮਾਈ ਵਾਲੇ ਜਿਹੜੇ ਪ੍ਰਚਾਰ, ਉਹਨਾਂ ਦਾ ਘਾਟਾ। ਦੂਜਾ ਘਾਟਾ ਹੈ ਮੰਨਣ ਵਾਲਿਆਂ ਦਾ। ਸੁਣ ਤੱਕ ਤਾਂ ਬਹੁਤ ਨੇ, ਮਨ ਦਾ ਕੋਈ ਵਿਰਲਾ ਹੀ ਹੈ ਪਿਆਰ, ਵਿਰਲਾ ਕੋਈ। ਕੋਟਨ ਮੈਂ ਨਾਨਕ ਨਾਰਾਇਣ ਜੇ ਚੀਤ, ਨਹੀਂ ਤਾਂ ਸੁਣ ਸੁਣ ਕੇ ਬਚਪਨ ਲੰਘ ਜਾਂਦਾ, ਜਵਾਨੀ ਲੰਘ ਜਾਂਦੀ, ਬੁਢੇਪਾ ਵੀ ਲੰਘ ਜਾਂਦਾ। ਸਤਸੰਗ ਜੀ, ਜਿਵੇਂ ਇੱਕ ਰਾਜਾ ਤੁਰਿਆ ਜਾਂਦਾ ਸੀ ਔਰ ਰਸਤੇ ਦੇ ਵਿੱਚ ਸਤਸੰਗ ਹੋ ਰਿਹਾ, ਪੰਡਿਤ ਜੀ ਕਥਾ ਕਰ ਰਿਹਾ ਔਰ ਬਹੁਤ ਸਾਰੇ ਸੰਗੀ ਬੈਠੇ ਸੁਣ ਰਿਹਾ। ਰਾਜੇ ਨੇ ਘੋੜਾ ਬਾਹਰ ਬੰਨਿਆ, ਸਤਸੰਗ ਚ ਬੈਠ ਗਿਆ। ਪੰਡਿਤ ਜੀ ਉਪਦੇਸ਼ ਦੇ ਰਹੇ ਨੇ ਕਿ ਮਨੁੱਖ ਜਨਮ ਮੋਲ ਹੈ ਔਰ ਗੁਰੂ ਵਾਲੇ ਬਣ ਕੇ ਸਾਨੂੰ ਭਗਤੀ ਕਰਨੀ ਚਾਹੀਦੀ ਹੈ, ਜਨਮ ਬਿਰਥਾ ਨਾ ਜਾਏ। ਐਸੇ ਬਚਨ ਰਾਜਾ ਸੁਣਦਾ ਰਿਹਾ, ਮਨ ਚ ਵਿਰਾਗ ਆਇਆ ਔਰ ਇਸ ਨੇ ਗੁਰੂ ਧਾਰਨ ਕੀਤਾ, ਤਪੱਸਿਆ ਕੀਤੀ, ਭਗਤੀ ਕੀਤੀ। 14 ਸਾਲ ਦੇ ਬਾਅਦ ਜਿਸ ਵੇਲੇ ਕੋਲੋਂ ਦੀ ਲੰਘਿਆ, ਖਿਆਲ ਕਰਦਾ ਹੈ ਕਿ ਇੱਥੇ ਇੱਕ ਜੇ ਸਤਸੰਗ ਲੱਗਾ ਸੀ, ਉਪਦੇਸ਼ ਹੋ ਰਿਹਾ ਸੀ। ਆਵਾਜ਼ ਆਈ, ਚਲਾ ਗਿਆ ਰਾਜਾ। ਕੀ ਦੇਖਦਾ, ਜਿਹੜਾ ਕਥਾ ਕਰਨ ਵਾਲਾ ਸੀ ਉਹ ਵੀ ਬੁੱਢਾ ਹੋ ਗਿਆ, ਸੁਣਨ ਵਾਲੇ ਵੀ ਬੁੱਢੇ ਹੋ ਗਏ। ਕਰਨ ਵਾਲਾ ਕਰੀ ਜਾਂਦਾ, ਸੁਣਨ ਵਾਲੇ ਸੁਣੀ ਜਾਂਦੇ ਹਨ, ਪਰ ਹੈ ਉੱਥੇ ਦੇ ਉੱਥੇ ਹੀ। ਇੱਕ ਨੇ ਮੰਨ ਲਿਆ ਸੀ ਬਚਨ, ਜੀਵਨ ਬਦਲ ਗਿਆ। ਜੇ ਪਿਆਰੇ ਉਹ ਸੁਣ ਤੱਕ ਰਹਿ ਗਏ, ਫਲ ਤਾਂ ਜ਼ਰੂਰ ਮਿਲਦਾ ਸੁਣਦਾ ਵੀ, ਪਰ ਬੜਾ ਘਾਟਾ ਹੈ ਜੇ ਸੁਣ ਕੇ ਅਸੀਂ ਮੰਨਿਆ ਨਾ। ਤਾਂ ਸੁਣਨੇ ਆ, ਇਸ ਨੂੰ ਮੰਨੀਏ, ਜੀਵਨ ਚ ਪ੍ਰੈਕਟੀਕਲ ਢਾਲੀਏ। ਗੁਰਸਿੱਖ ਦਾ ਜੀਵਨ ਹੀ ਕਰਨ ਵਾਲਾ ਹੈ ਸਤਸੰਗ ਦੀ। ਸੋ ਪਿਆਰੇ ਮਹਾਂਪੁਰਸ਼ ਬਚਨ ਕਰਿਆ ਕਰਦੇ ਕਿ ਜੀਵਨ ਹੀ ਪ੍ਰਚਾਰ ਹੈ, ਜੀਵਨ ਹੀ ਮਹਾਂਪੁਰਸ਼ਾਂ ਦਾ ਜੀਵਨ ਤੁਸੀਂ ਦੇਖੋ ਬਚਪਨ ਤੋਂ ਲੈ ਕੇ ਸਰੀਰ ਦੇ ਅਖੀਰ ਤੱਕ ਸਤਸੰਗ ਕਿੰਨਾ ਨਾਮ ਜਪਦੇ ਔਰ ਸਿੰਧ ਵਿਚ ਆਪਣੀ ਕਿਰਤ ਕਰਦੇ ਨਾਲ ਪ੍ਰਚਾਰ ਕਰਦੇ। ਫੌਜ ਵਿਚ ਆਪ ਜੀਆਂ ਨੇ ਡਿਊਟੀ ਕੀਤੀ, ਬੜੀ ਸਖ਼ਤ ਡਿਊਟੀ, ਨਾਲ ਨਾਮ ਜਪਦੇ ਜਪਾਉਂਦੇ। ਸੈਕਟਰੀ ਡਿਊਟੀ ਕੀਤੀ, ਬੜੀ ਸਖ਼ਤ ਡਿਊਟੀ ਔਰ ਨਾਮ ਜਪਦੇ ਜਪਾਉਂਦੇ। ਯੂਪੀ ਵਿਚ ਫਾਰਮ ਦਾ ਕੰਮ ਕੀਤਾ, ਸਭ ਤੋਂ ਵਧੀਆ ਫਸਲ ਕੀਤੀ, ਉਹਦੇ ਨਾਲ ਘਰ ਘਰ ਜਾ ਕੇ ਸਿੱਖੀ ਦਾ ਪਿਆਰੇ ਪ੍ਰਚਾਰ ਕੀਤਾ ਹੈ। ਐਵੇਂ ਨਹੀਂ ਸੰਸਾਰ ਦੇ ਲੋਕ ਜਿਹੜੇ ਵੱਡੇ ਵੱਡੇ ਸਾਧੂ ਵੀ ਸਾਸਨੀ ਮਹਾਂਪੁਰਖਾਂ ਦੀ ਕਮਾਈ ਨੂੰ ਚੁੱਕਦੇ ਨੇ। ਅੱਜ ਉਨਾ ਸਾਹਿਬ ਦਾਸ ਗਿਆ ਸੀ, ਉੱਥੇ ਸੰਤ ਬਾਬਾ ਸਰਬਜੋਤ ਸਿੰਘ ਜੀ ਬੇਦੀ, ਉਨ੍ਹਾਂ ਨੇ ਵੀ ਕੁਛ ਬਚਨ ਕੀਤੇ ਮਹਾਂਪੁਰਖਾਂ ਬਾਰੇ, ਇਸ ਸੰਪਰਦਾ ਬਾਰੇ ਪਿਆਰੇ, ਕਿ ਕਿੰਨੇ ਕਿੰਨੇ ਕਰਨੀ ਕਮਾਈ ਵਾਲੇ ਮਹਾਂਪੁਰਖ ਹਨ। ਸੋ ਜੀਵਨ ਹੀ ਪ੍ਰਚਾਰ ਹੈ। ਭਾਈ ਪਤੰਗਾ ਜੀ ਦਾ ਜੀਵਨ ਹੈ ਜੋ ਜਾ ਕੇ ਮੋਹਰਾਂ ਰੱਖ ਦਿੱਤੀਆਂ ਤੇ ਨਾਲ ਖੇਮਾ ਮੰਗੀ ਹੈ। ਜਮਾਲ ਖਾਨ ਦੇ ਨੇਤਰਾਂ ਚੋਂ ਜਲ ਜਾ ਰਿਹਾ, ਗੁਰਸਿੱਖਾ ਉਸ ਸਤਿਗੁਰੂ ਦੇ ਮੈਨੂੰ ਦਰਸ਼ਨ ਕਰਾ। ਧੰਨ ਸਤਿਗੁਰੂ ਧੰਨ ਸਿੱਖੀ। ਭਾਈ ਪਤੰਗਾ ਜੀ ਜਮਾਲ ਖਾਨ ਨੂੰ ਨਾਲ ਲੈ ਕੇ ਪੰਚਮ ਪਾਤਸ਼ਾਹ ਦੀ ਸ਼ਰਨ ਵਿਚ ਆਉਂਦੇ ਨੇ। ਜਦ ਇੱਥੇ ਆ ਕੇ ਦਰਸ਼ਨ ਕੀਤੇ, ਧੰਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਿਲਹਾਰੀ ਸਤਿਗੁਰ ਚਰਨ, ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਨ ਹੋਏ ਪ੍ਰਭ ਮੇਰਾ। ਇੱਥੇ ਜਮਾਲ ਖਾਨ ਸਮਾਂ ਮਿਲ ਤੇ ਬੇਨਤੀ ਕਰਦਾ, ਸੱਚੇ ਪਾਤਸ਼ਾਹ ਮੇਰੇ ਅੰਦਰ ਇੱਕ ਸ਼ੰਕਾ ਹੈ, ਭਰਮ ਹੈ। ਮਾਰੇ ਕਹਿੰਦੇ ਦੱਸ ਜਮਾਲ ਖਾਂ ਕੀ ਭਰਮ ਹੈ ਕੀ ਸ਼ੰਕਾ ਹੈ। ਸੱਚੇ ਪਾਤਸ਼ਾਹ ਮੈਂ ਅਮਾਨਤ ਰੱਖੀ ਸੀ ਤੁਹਾਡੇ ਸਿੱਖ ਕੋਲ, ਮੈਂ ਤਾਂ ਸੱਚਾ ਸੀ ਇਹ ਭੁੱਲ ਗਿਆ, ਹੱਥ ਮੇਰਾ ਕਿਉਂ ਸੜਿਆ, ਇਹਦਾ ਸੜਨਾ ਚਾਹੀਦਾ ਸੀ, ਮੇਰਾ ਨਹੀਂ ਸੀ ਸੜਨਾ ਚਾਹੀਦਾ, ਇਹ ਇਸ ਤਰ੍ਹਾਂ ਕਿਉਂ ਹੋਇਆ। ਗੁਰੂ ਮਹਾਰਾਜ ਕਹਿੰਦੇ ਦੇਖ ਜਮਾਲ ਖਾਂ, ਤੂੰ ਸੱਚਾ ਸੀ ਕਿ ਤੂੰ ਅਮਾਨਤ ਰੱਖੀ ਸੀ, ਸਾਡਾ ਸਿੱਖ ਸੱਚਾ ਸੀ ਕਿ ਭੁੱਲ ਗਿਆ ਸੀ, ਬੇਈਮਾਨ ਨਹੀਂ ਸੀ। ਭੁੱਲ ਜਾਣਾ ਪਾਪ ਨਹੀਂ ਹੁੰਦਾ, ਬੇਈਮਾਨੀ ਕਰਨੀ ਪਾਪ ਹੁੰਦਾ। ਜੇ ਬੇਈਮਾਨ ਹੁੰਦਾ ਤੇ ਹੱਥ ਵੱਜ ਗਿਆ ਤੇਰੇ, ਤੈਨੂੰ ਮੋਹਰਾਂ ਕਿਵੇਂ ਵਾਪਸ ਕਰ ਦਿੱਤੀਆਂ। ਇਹ ਸੱਚਾ ਹੈ, ਸੱਚੇ ਤੁਸੀਂ ਦੋਵੇਂ ਸੀ, ਜਮਾਲ ਖਾਂ ਤੂੰ ਵੀ ਸੱਚਾ ਤੇ ਸਿੱਖ ਵੀ ਸੱਚਾ, ਪਰ ਤੁਹਾਡੇ ਭਰੋਸੇ ਚ ਜਿਵੇਂ ਸਮਾਨ ਦਾ ਫਰਕ ਹੈ। ਤੇਰਾ ਭਰੋਸਾ ਅੱਲਾਹ ਤਾਲਾ ਖੁਦਾ ਤੇ ਨਹੀਂ ਸੀ, ਤੇਰਾ ਪੀਰਾਂ ਤੇ ਕਬਰਾਂ ਵਾਲਿਆਂ ਤੇ ਸੀ। ਤੂੰ ਇੱਕ ਨੂੰ ਨਹੀਂ ਯਾਦ ਕੀਤਾ, ਤੂੰ ਤੇ ਜਗ੍ਹਾ ਜਗ੍ਹਾ ਸੁਖਣਾ ਸੁਖੀ ਹੈ। ਸਾਡੇ ਸਿੱਖ ਦਾ ਭਰੋਸਾ ਇੱਕ ਜਗ੍ਹਾ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਇੱਕ ਅਰਦਾਸ ਕੀਤੀ, ਇਸ ਕਰਕੇ ਇਹਦਾ ਭਰੋਸਾ ਵੱਡਾ ਹੈ। ਤਾਂ ਤੇਰਾ ਹੱਥ ਸੜਿਆ, ਤੇਰੇ ਅੰਦਰ ਭਰੋਸਾ ਨਹੀਂ ਸੀ, ਸਿੱਖ ਦੇ ਅੰਦਰ ਭਰੋਸਾ ਸੀ। ਜਾ ਕੈ ਮਨ ਗੁਰ ਕੀ ਪ੍ਰਤੀ ਤੇ ਜਨ ਆਵੈ ਹਰ ਪ੍ਰਭ ਚੀਤ, ਜਾ ਕੈ ਮਨ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਇੱਕ ਜੜ ਭਰਤ ਜੀ ਹੋਏ ਨੇ ਮਹਾਂਪੁਰਸ਼, ਸਾਸ ਬੜੀ ਤਪੱਸਿਆ ਕਰਦੇ ਸੀ, ਔਰ ਤਪੱਸਿਆ ਕਰਦਿਆਂ ਕਰਦਿਆਂ ਜੰਗਲ ਵਿਚ ਇੱਕ ਦਿਨ ਮਿਰਗਾਂ ਦੀ ਡਾਰ ਨਾਲ ਇੱਕ ਬੱਚਾ ਵਿਛੜ ਗਿਆ, ਇਹਨਾਂ ਕੋਲ ਆ ਗਿਆ। ਇਹਨਾਂ ਨੇ ਉਸ ਨੂੰ ਪਾਲਿਆ, ਸੰਭਾਲ ਕੀਤੀ, ਬੜਾ ਪਿਆਰ ਹੋ ਗਿਆ, ਮੋਹ ਹੋ ਗਿਆ। ਜੇ ਜੜ ਭਰਤ ਜੀ ਦਰਿਆ ਤੇ ਇਸ਼ਨਾਨ ਕਰਨ ਜਾਂਦੇ ਹੈ ਤਾਂ ਇਹ ਹਿਰਨ ਦਾ ਬੱਚਾ ਵੀ ਨਾਲ ਹੈ। ਜਿਸ ਵੇਲੇ ਬੰਦਗੀ ਕਰਦੇ ਬੈਠਦੇ ਹੈ ਉਹ ਮੂੰਹ ਇਹਨਾਂ ਦੀ ਗੋਦ ਚ ਰੱਖ ਕੇ ਬੈਠ ਜਾਂਦਾ ਹੈ, ਜੇ ਸੈਰ ਕਰਦੇ ਤਾਂ ਬੈਠਦੇ ਤਾਂ ਹਰ ਵੇਲੇ ਨਾਲ ਰਹਿੰਦਾ। ਜੜ ਭਰਤ ਜੀ ਦਾ ਮੋਹ ਇਹਦੇ ਵਿਚ ਪੈ ਗਿਆ। ਇੱਕ ਦਿਨ ਨੇਤਰ ਬੰਦ ਕਰਕੇ ਬੈਠੇ ਮਿਰਗਾਂ ਦੀ ਡਾਰ ਆਈ, ਉਹ ਹੁਣ ਤਗੜਾ ਹੋ ਗਿਆ ਸੀ, ਉਹ ਨਾਲ ਚਲਾ ਗਿਆ। ਜਿਸ ਵੇਲੇ ਚਲਾ ਗਿਆ ਇਹਨਾਂ ਨੇਤਰ ਖੋਲੇ, ਦੇਖਿਆ ਵਾਜਾ ਮਾਰਦੇ ਉਹਦਾ ਨਾਂ ਲੈ ਕੇ, ਬਹੁਤ ਵਿਰਾਗ ਹੋ ਗਿਆ, ਕਿੱਥੇ ਗਿਆ। ਇਸ ਤਰ੍ਹਾਂ ਕਰਦਿਆਂ ਕਰਦਿਆਂ ਇਹਨਾਂ ਦਾ ਅੰਤ ਸਮਾਂ ਆਇਆ ਤੇ ਇਹਨਾਂ ਦੀ ਸੁਰਤ ਉਹਦੇ ਵਿਚ ਰਹਿ ਗਈ। ਹੋਇਆ ਕਿ ਇਹਨਾਂ ਨੂੰ ਇੱਕ ਜਨਮ ਜਿਹੜਾ ਸੀ ਉਹ ਹਿਰਨ ਦਾ, ਭਾਵ ਹਰਨੀ ਦੇ ਪੇਟ ਵਿਚ ਗਏ ਔਰ ਉਹਦੇ ਬੱਚੇ ਬਣੇ। ਹੁਣ ਭਾਵੇਂ ਹਰਨ ਬਣ ਗਏ ਨੇ ਪਰ ਅੰਦਰ ਸੂਝੀ ਹੈ ਕਿ ਮੇਰੇ ਕੋਲੋਂ ਆ ਭੁੱਲ ਹੋਈ ਹੈ, ਮੇਰਾ ਮੋਹ ਪਿਆ, ਤਾਂ ਮੈਂ ਜਿੱਧਰ ਸੁੱਤ ਜਾਏਗੀ ਅੰਤ ਮਤੇ ਸੋਗਤੇ। ਸਾਧ ਸੰਗਤ ਜੀ ਇਸ ਕਰਕੇ ਮਹਾਰਾਜ ਤਾਂ ਹੀ ਕਹਿੰਦੇ ਹੈ ਕਿ ਗੁਰੂ ਪਰਮੇਸ਼ਰ ਨਾਲ ਪਿਆਰ ਪਾਓ ਪਿਆਰਿਓ। ਇਹ ਜਿਹੜਾ ਮੋਹ ਹੈ ਨਾ, ਇਹ ਜਨਮ ਮਰਨ ਦੇ ਚੱਕਰ ਵਿਚ ਇਸ ਜੀਵ ਨੂੰ ਪਾ ਦਿੰਦਾ ਸਾਧ ਸੰਗਤ। ਹੁਣ ਇੱਕ ਜਨਮ ਜਿਹੜਾ ਸੀ ਹਰਨ ਦਾ, ਇਸ ਨੇ ਬਤੀਤ ਕੀਤਾ ਔਰ ਦੁੱਖ ਪਾਇਆ। ਉਸ ਤੋਂ ਬਾਅਦ ਫੇਰ ਮਨੁੱਖ ਦਾ ਜਨਮ ਮਿਲਿਆ। ਜਿਸ ਪਰਿਵਾਰ ਵਿਚ ਆਇਆ ਕਿਸੇ ਨਾਲ ਬੋਲਦਾ ਹੀ ਨਹੀਂ, ਅੱਗੇ ਮੂੰਹ ਪਿਆਰ ਪਾ ਲਿਆ ਸੀ, ਆਹ ਹਾਲ ਹੋਇਆ, ਹੁਣ ਨਹੀਂ ਆਪਾਂ ਕਿਸੇ ਨਾਲ ਬੋਲਣਾ। ਸਾਰਾ ਪਰਿਵਾਰ ਕਹਿੰਦਾ ਕਮਾਲ ਦਾ ਹੈ ਬੱਚਾ, ਕਿਸੇ ਨਾਲ ਬੋਲਦਾ ਚਾਲਦਾ ਹੀ ਨਹੀਂ, ਚੁੱਪ ਰਹਿੰਦਾ। ਇਧਰ ਜਿਹੜਾ ਬਾਦਸ਼ਾਹ ਸੀ ਉਹਦੇ ਘਰ ਕੋਈ ਔਲਾਦ ਨਹੀਂ ਸੀ, ਕੋਈ ਪੁੱਤਰ ਨਹੀਂ ਸੀ। ਉਹਨੇ ਸਾਰੇ ਜੋਸ਼ੀ ਸਿਆਣੇ ਹੋਰ ਲੋਕ ਇਕੱਠੇ ਕੀਤੇ ਵੀ ਮੇਰੇ ਘਰ ਰਾਜਕੁਮਾਰ ਆਉਣਾ ਚਾਹੀਦਾ, ਪੁੱਤਰ ਹੋਣਾ ਚਾਹੀਦਾ, ਕੁਛ ਕਹੋ, ਮੈਂ ਕਰਨ ਨੂੰ ਤਿਆਰ ਹਾਂ। ਹੁਣ ਕਈ ਦਿਨ ਨਿਕਲ ਗਏ, ਉਹਨਾਂ ਦਾ ਵੀ ਖਹਿੜਾ ਨਹੀਂ ਛੁੱਟਦਾ। ਅਖੀਰ ਉਹਨਾਂ ਨੇ ਇੱਕ ਸਕੀਮ ਬਣਾਈ, ਵਿਉਂਤ ਬਣਾਈ। ਉਹਨਾਂ ਨੇ ਕਿਹਾ ਰਾਜਨ ਦੇਖ, ਤੇਰੇ ਘਰ ਪੁੱਤਰ ਤਾਂ ਹੋ ਸਕਦਾ ਜੇ ਤੂੰ ਸ਼ਰਤਾਂ ਪੂਰੀਆਂ ਕਰੇ। ਕਹਿੰਦੇ ਦੱਸੋ ਕੀ ਸ਼ਰਤ ਹੈ? ਕਹਿੰਦੇ ਦੇਵਤੇ ਨੂੰ ਮਨੁੱਖ ਦੀ ਬਲੀ ਦੇਣੀ ਪਏਗੀ। ਕਹਿੰਦਾ ਮੈਂ ਦੇ ਦਿਆਂਗਾ। ਕਹਿੰਦੇ ਇਸ ਤਰ੍ਹਾਂ ਨਹੀਂ, ਜਿਹਦੀ ਬਲੀ ਦੇਣੀ ਹੈ ਉਹਦਾ ਪਰਿਵਾਰ ਖੁਸ਼ੀ ਨਾਲ ਉਹਨੂੰ ਦੇਵੇ, ਔਰ ਜਿਹਦੀ ਬਲੀ ਦੇਣੀ ਉਹ ਵੀ ਖੁਸ਼ੀ ਨਾਲ ਆਵੇ। ਆਹ ਸ਼ਰਤ ਉਹਨਾਂ ਨੂੰ ਇਹ ਸੀ ਵੀ ਸ਼ਰਤ ਪੂਰੀ ਹੋਣੀ ਨਹੀਂ, ਆਪਾਂ ਬਚੇ ਰਹਾਂਗੇ। ਬਾਦਸ਼ਾਹ ਨੇ ਢਨੋਰਾ ਦੇ ਦਿੱਤਾ, ਜਿੰਨਾ ਧਨ ਕਹੋ ਮੈਂ ਦੇ ਦਿੰਦਾ, ਤੇ ਮੈਂ ਦੇਵਤੇ ਨੂੰ ਬਲੀ ਦੇਣੀ ਹੈ, ਕੋਈ ਖੁਸ਼ੀ ਨਾਲ ਦੇਵੇ ਆਪਣੇ ਪਰਿਵਾਰ ਦਾ ਮੈਂਬਰ ਕੋਈ। ਇਸ ਪਰਿਵਾਰ ਨੇ ਸੋਚਿਆ ਵੀ ਆਹ ਨਾ ਬੋਲੇ, ਨਾ ਚਾਲੇ, ਨਾ ਕਿਸੇ ਕੋਲ ਬੈਠੇ, ਧਨ ਬਾਦਸ਼ਾਹ ਕੋਲੋਂ ਮਿਲ ਰਿਹਾ, ਆਪਾਂ ਧਨ ਲੈ ਲਈਏ। ਸਾਰਾ ਪਰਿਵਾਰ ਖੁਸ਼ੀ ਨਾਲ ਦੇਣ ਨੂੰ ਪਿਆਰ ਹੈ, ਉਹ ਤਿਆਰ ਹੋ ਗਿਆ। ਉਹਨੂੰ ਪੁੱਛਿਆ, ਕਹਿੰਦਾ ਠੀਕ ਹੈ, ਜਦ ਪਰਿਵਾਰ ਦੇ ਰਿਹਾ ਮੈਂ ਤਿਆਰ ਹਾਂ। ਲੈ ਆਏ, ਉਹਨੂੰ ਦੱਸਿਆ ਗਿਆ ਕਿ ਤੇਰੀ ਬਲੀ ਦੇਵਤੇ ਨੂੰ ਦਿੱਤੀ ਜਾਣੀ। ਕਹਿੰਦੇ ਠੀਕ ਹੈ, ਤੁਸੀਂ ਮੇਰੀ ਬਲੀ ਦੇ ਦਿਓ, ਪਰ ਮੈਨੂੰ ਪਹਿਲਾਂ ਇਸ਼ਨਾਨ ਕਰਕੇ ਪੂਜਾ ਕਰ ਲੈਣ ਦਿਓ। ਕਹਿੰਦੇ ਕਰ ਲਓ। ਇਹ ਬੱਚਾ ਦਰਿਆ ਤੇ ਜੜ ਪਰਤ ਚਲਾ ਗਿਆ। ਮਹਿਲਾਂ ਦੇ ਨੇੜੇ ਦਰਿਆ ਚੱਲਦਾ ਸੀ, ਰਾਜਾ ਤੇ ਰਾਣੀ ਮਹਿਲਾਂ ਚੋਂ ਦੇਖ ਰਿਹਾ। ਜੜ ਪਰਤ ਨੇ ਦਰਿਆ ਦੇ ਪਾਣੀ ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਬਾਅਦ ਬਾਹਰਲੇ ਪਾਸੇ ਚਾਰ ਢੇਰੀਆਂ ਰੇਤੇ ਦੀਆਂ ਲਾਈਆਂ। ਇੱਕ ਢੇਰੀ ਕੋਲ ਖੜਾ ਹੋਇਆ ਔਰ ਉਸਨੂੰ ਕੁਛ ਦੇਰ ਸੋਚ ਕੇ ਪੈਰ ਮਾਰਿਆ, ਢਾ ਦਿੱਤਾ। ਦੂਜੀ ਢੇਰੀ ਕੋਲ ਖੜਾ ਹੋਇਆ, ਕੁਛ ਦੇਰ ਸੋਚਿਆ, ਉਹਨੂੰ ਪੈਰ ਮਾਰ ਦਿੱਤਾ। ਤੀਸਰੀ ਢੇਰੀ ਕੋਲ ਖੜਾ ਹੋਇਆ, ਕੁਛ ਦੇਰ ਸੋਚਿਆ, ਉਹਨੂੰ ਪੈਰ ਮਾਰ ਕੇ ਢਾ ਦਿੱਤਾ। ਜਿਹੜੀ ਚੌਥੀ ਢੇਰੀ ਸੀ ਉਹਦੇ ਕੋਲ ਖੜਾ ਹੋ ਕੇ ਸੋਚਿਆ, ਢਾਇਆ ਨਹੀਂ, ਉਹਨੂੰ ਮੱਥੇ ਟੇਕਦਾ ਹੈ, ਨਮਸਕਾਰਾਂ ਕਰਦਾ ਹੈ। ਇਧਰ ਬਾਦਸ਼ਾਹ ਤੇ ਰਾਣੀ ਦੇਖਦੇ ਹੈ। ਹੁਣ ਇਸ ਨੂੰ ਬੱਚੇ ਨੂੰ ਬੁਲਾਇਆ, ਪੁੱਛਿਆ ਵੀ ਦੱਸ, ਆਹ ਜਿਹੜੀਆਂ ਤੂੰ ਚਾਰ ਢੇਰੀਆਂ ਕੀਤੀਆਂ ਸੀ, ਤਿੰਨ ਢਾ ਦਿੱਤੀ, ਇੱਕ ਰੱਖ ਲਈ, ਦਾ ਕੀ ਮਤਲਬ ਹੈ? ਉਹ ਕਹਿੰਦਾ ਤੁਸੀਂ ਕੀ ਪੁੱਛਣਾ, ਤੁਸੀਂ ਮੇਰੀ ਬਲੀ ਦੇਣੀ ਦਿਓ, ਮੈਂ ਤਿਆਰ ਹਾਂ। ਕਹਿੰਦੇ ਨਹੀਂ, ਦੱਸ ਸੀ ਕਾਰਨ ਕੀ ਹੈ? ਉਸ ਵੇਲੇ ਜੜ ਭਰਤ ਕਹਿਣ ਲੱਗਾ, ਦੇਖੋ ਮੈਂ ਇਸ਼ਨਾਨ ਕਰਕੇ ਚਾਰ ਢੇਰੀਆਂ ਕੀਤੀਆਂ। ਪਹਿਲੀ ਢੇਰੀ ਪਰਿਵਾਰ ਦੀ, ਦੂਸਰੀ ਢੇਰੀ ਰਾਜਨ ਢੇਰੀ, ਤੀਸਰੀ ਢੇਰੀ ਦੇਵਤੇ ਦੀ, ਚੌਥੀ ਢੇਰੀ ਰੱਬ ਦੀ। ਪਹਿਲੀ ਢੇਰੀ ਜਿਹੜੀ ਪਰਿਵਾਰ ਦੀ ਹੈ, ਉਹਦੇ ਕੋਲ ਮੈਂ ਖੜਾ ਹੋ ਕੇ ਸੋਚਿਆ ਕਿ ਇਹ ਮੇਰਾ ਸਾਥ ਦੇਣਗੇ, ਪਰ ਜਿਹੜੇ ਧਨ ਪਿੱਛੇ ਮੈਨੂੰ ਹੀ ਦੇ ਰਹੇ ਨੇ, ਉਹਨਾਂ ਤੇ ਮੈਂ ਕੀ ਭਰੋਸਾ ਰੱਖਾਂ? ਕਿਉਂਕਿ ਮਹਾਰਾਜ ਕਹਿੰਦੇ ਨੇ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਹੀ ਜੱਗ ਫਾਂਦਿਓ, ਕੋ ਕਾਹੋ ਕੋ ਨਾਹੀ, ਸੁਖ ਮੈਂ ਅਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨਯਾਵਤ ਨੇਰੈ। ਇਸ ਬੰਦੇ ਦਾ ਬੇਲੀ ਨਹੀਂ ਜੇ ਕੋਈ, ਸਾਰਾ ਜੱਗ ਢੂੰਡ ਵੇਖਿਆ, ਬੰਦੇ ਦਾ ਬੇਲੀ ਨਹੀਂ ਜੇ ਕੋਈ, ਸਾਰਾ ਜੱਗ ਢੂੰਡ ਵੇਖਿਆ, मेरे प्यारे सारा जग ढूंढ वेखेया, मेरे प्यारे सारा जग ढूंढ वेखेया, बंदे ना बेली ने जे कोई सारा जग ढूंढ वेखिया, बहुत मिल बैठत रहत जहूं दिस, विपत परी सब ही संशाड़त को न आवत नेरे। जड़ भरत जी कहंदे राजन परिवार दी ढेरी मैं ढा दित्ती क्योंकि परिवार दा मैनू कोई आसरा नहीं, उन्हां ते खुशी खुशी पैसे ले। दूसरी ढेरी राजन तेरी है, जेकर परिवार विच जनता दे विच किसे नाल धक्का हुंदा होवे ते राजे दा फर्ज बनदा इंसाफ करना। आ मैं दूसरी ढेरी तेरे नां दी बनाई सी कि राजा इंसाफ करेगा, पर राजन तू ते अपने घर औलाद वास्ते मेरी बलि देन नूं तैयार बैठा है, तेरा भी आसरा खत्म है, ए तेरी ढेरी मैं ढा दित्ती है। तीसरी ढेरी देवते दी है कि जे जनता वालों धक्का हो रहा इंसाफ नहीं मिलता राजा नहीं करता फिर देवते का फर्ज बनता है सहायता करनी। जेड़ा देवता मेरा मेरी बलि लैन नूं तैयार बैठा उहदे ते मैं की भरोसा रखा, वो ते मेरा मेरी बलि लैन वास्ते तैयार बैठा, मैं देवते की भी ढेरी ढा दित्ती है। तिने ढेरियां ढा दित्तियां। चौथी ढेरी परमेश्वर वाहिगुरु दी रब दी, उस ढेरी कोल मैं खड़े होके अरदास कीती, सोचिया ओ आसरा मेरे नाल है, बाकी आसरे सारे खत्म, एक आसरा गुरु परमेश्वर दा ओ अंग संग मेरे नाल है, ऐं कहिंदा है। एक तकिया आसरा तेरा होर सबे टाइया तेरिया, तकिया आसरा तेरा होर सबे टाइया तेरिया, सबे टाइया तेरिया, तकिया आसरा तेरा होर सबे टाइया तेरिया।
ਸਹਿਬਾ ਹੋਰ ਸਭੇ ਕਾਹੀਆਂ ਢੇਰੀਆਂ ਮੇਰੇ ਦਾਤਾ ਹੋਰ ਸਭੇ ਕਾਹੀਆਂ ਢੇਰੀਆਂ ਸਭੇ ਕਾਹੀਆਂ ਢੇਰੀਆਂ ਮੇਰੇ ਸਹਿਬਾ ਹੋਰ ਸਭੇ ਕਾਹੀਆਂ ਢੇਰੀਆਂ
ਸਾਨੂੰ ਵੀ ਇੱਕ ਦਾ ਆਸਰਾ ਤੱਕਣਾ ਚਾਹੀਦਾ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਹਰ ਹਾਰ ਪਰਿਓ ਤੋਂ ਦੁਆਰੀ। ਇਹ ਅਰਦਾਸ ਸਾਨੂੰ ਵੀ ਕਰਨੀ ਚਾਹੀਦੀ। ਜਦ ਭਰਤ ਕਹਿਣ ਲੱਗਾ ਰਾਜਨ ਇਹ ਢੇਰੀ ਮੈਂ ਰੱਖ ਲਈ, ਇਹ ਪਰਮੇਸ਼ਰ ਦੀ ਰੱਬ ਦੀ ਵਾਹਿਗੁਰੂ ਦੀ ਢੇਰੀ, ਇਹ ਆਸਰਾ ਮੇਰੇ ਨਾਲ ਅੰਗ ਸੰਗ ਹੈ। ਉਸ ਵੇਲੇ ਕੀ ਖੇਡ ਵਰਤੀ, ਰਾਣੀ ਕਹਿਣ ਲੱਗੀ ਰਾਜੇ ਨੂੰ, ਪਤੀ ਰਾਜਨ ਮੇਰੇ ਅੰਦਰ ਇੱਕ ਖਿਆਲ ਆ ਰਿਹਾ, ਅਸੀਂ ਇਹਦੀ ਬਲੀ ਦੇਣੀ ਇਸ ਕਰਕੇ ਕਿ ਸਾਡੇ ਘਰ ਪੁੱਤਰ ਹੋਵੇ। ਕਿੱਡਾ ਹੋਣਹਾਰ ਇਹ ਬੱਚਾ ਹੈ, ਕਿੰਨਾ ਸੋਹਣਾ ਲੱਗਦਾ, ਕਿੰਨੇ ਮਿੱਠੇ ਬੋਲ ਨੇ, ਅਸੀਂ ਇਹਦੀ ਬਲੀ ਦੇ ਦਿੱਤੀ, ਖਰੇ ਸਾਡੇ ਘਰ ਹੋਣਾ ਕਿ ਨਹੀਂ ਹੋਣਾ, ਪਾਪ ਵੀ ਅਸੀਂ ਸਿਰ ਤੇ ਲੈ ਲੈਣਾ, ਕਿਉਂ ਨਾ ਹੋਵੇ, ਅਸੀਂ ਇਹਦੀ ਬਲੀ ਨਾ ਦਈਏ, ਇਹਨੂੰ ਅਸੀਂ ਆਪਣਾ ਪੁੱਤਰ ਬਣਾ ਲਈਏ। ਆਪਣਾ ਪੁੱਤਰ ਬਣਾ ਲਿਆ ਪਿਆਰਿਓ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ, ਜਾ ਕੈ ਮਨ ਵਿਸ਼ਵਾਸ ਪ੍ਰਭ ਆਇਆ, ਤਤ ਗਿਆ ਤਿਸ ਮਨ ਪ੍ਰਗਟਾਇਆ। ਅੰਗ ਸੰਗ ਸਮਝੇ, ਐਸਾ ਵਿਸ਼ਵਾਸ ਹੋਣਾ ਚਾਹੀਦਾ। ਇੱਕ ਭਾਈ ਜੱਗਾ ਸਿੰਘ ਜੀ ਹੋਏ ਹੈ, ਦਸ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਚ ਰਹਿ ਕੇ ਬੜੀ ਸੇਵਾ ਕਰਿਆ ਕਰਦੇ, ਔਰ ਸਤਿਗੁਰ ਸੱਚੇ ਪਾਤਸ਼ਾਹ ਉੱਤੇ ਪੂਰਨ ਭਰੋਸਾ, ਹਰ ਵੇਲੇ ਹਾਜ਼ਰ। ਕੁਛ ਐਸੇ ਜਿਨ੍ਹਾਂ ਦੇ ਮਨ ਚ ਈਰਖਾ ਜਾਗੀ, ਉਹ ਸਾਡੇ ਨਾਲੋਂ ਮਗਰੋਂ ਆਇਆ, ਅੱਗੇ ਹੋ ਗਿਆ, ਕੋਈ ਨੀ ਕਿਤੇ ਸਮਾਂ ਬਣਦਾ ਇਹਨੂੰ ਜਰਾ ਠੀਕ ਕਰਾਂਗੇ, ਹੈ ਇਹ ਅੱਗੇ ਹੀ ਰਹਿੰਦਾ ਹਰ ਵੇਲੇ। ਔਰ ਗੁਰੂ ਮਹਾਰਾਜ ਜਦ ਆਵਾਜ਼ ਮਾਰਦੇ ਇਹਨੂੰ ਮਾਰਦੇ ਹੈ, ਅਸੀਂ ਤਾਂ ਪਿੱਛੇ ਰਹਿ ਗਏ। ਐਸੇ ਖਿਆਲ ਉਹਨਾਂ ਦੇ ਮਨ ਦੇ ਵਿੱਚ ਆਉਂਦੇ। ਇੱਕ ਦਿਨ ਉਹਨਾਂ ਨੂੰ ਮੌਕਾ ਲੱਗ ਗਿਆ, ਉਹਨਾਂ ਨੂੰ ਸੱਚੇ ਪਾਤਸ਼ਾਹ ਬਾਹਰ ਗਏ ਸੀ, ਇਹਨਾਂ ਨੇ ਇਹਨੂੰ ਫੜ ਲਿਆ, ਤਿੰਨਾਂ ਚੋਂ ਜਾਣਾ ਨੇ, ਦੇਹ ਕਸੁਣ ਤੇ ਕਸੁਣ, ਦੇਹ ਮੁੱਕੇ ਤੇ ਮੁੱਕਾ, ਕੋਈ ਡੰਡਾ ਕੋਈ ਮੁੱਕੀ ਨਾਲ ਕੁੱਟਦੇ, ਕਹਿੰਦੇ ਹੁਣ ਦੱਸ ਤੂੰ ਹੀ ਆਗੂ ਬਣਿਆ ਫਿਰਨਾ ਬਹੁਤਾ। ਈਰਖਾ ਦੇ ਵਸ ਹੋ ਕੇ ਇਸ ਬੇਗਨਾਹ ਨੂੰ ਪਿਆਰਿਓ, ਕੁੱਟ ਸੁੱਟਿਆ। ਸੰਤ ਬਾਬਾ ਕਲਿਆਣ ਸਿੰਘ ਜੀ ਨੇ ਇੱਕ ਵਾਰ ਇੱਕ ਬਚਨ ਸੁਣਾਇਆ, ਕਹਿੰਦੇ ਬਾਬਾ ਜਵਾਲਾ ਸਿੰਘ ਜੀ ਦੇ ਸਮੇਂ ਇੱਕ ਗੁਰਮੁਖ ਪਿਆਰਾ ਸੇਵਾ ਕਰਦਾ ਸੀ, ਉਹਦੀ ਸ਼ਿਕਾਇਤ ਲਾਤੀ ਜੀ ਇਹ ਮੱਝਾਂ ਦਾ ਦਾਣਾ ਚੋਰੀ ਵੇਚਦਾ, ਔਰ ਇਹਨੂੰ ਸਜ਼ਾ ਦੇਣੀ ਚਾਹੀਦੀ ਹੈ, ਬੁਲਾਉਣਾ ਚਾਹੀਦਾ। ਕਹਿੰਦੇ ਅੱਛਾ, ਇਹ ਦਾਣਾ ਵੇਚਦਾ ਡੰਗਰਾਂ ਦਾ, ਪਸ਼ੂਆਂ ਦਾ? ਕਹਿੰਦੇ ਹਾਂ। ਉਹਨੂੰ ਬੁਲਾਇਆ, ਉਹ ਵੀ ਕੋਲ ਬੈਠੇ ਸ਼ਿਕਾਇਤ ਲਾਉਣ ਵਾਲੇ। ਜਿਸ ਵੇਲੇ ਬੁਲਾਇਆ, ਕਹਿੰਦੇ ਕਿਉਂ ਭਾਈ ਪ੍ਰੇਮੀਆਂ, ਆ ਕੀ ਕਹਿੰਦੇ ਵੀ ਤੂੰ ਪਸ਼ੂਆਂ ਦਾ ਦਾਣਾ ਵੇਚਣਾ ਚੋਰੀ? ਉਹ ਕਹਿੰਦਾ ਮਹਾਰਾਜ
ਮੈਨੂੰ ਪੁੱਛਣ ਦੀ ਕੀ ਲੋੜ ਹੈ, ਤੁਸੀਂ ਅੰਤਰਜਾਮੀ ਹੋ, ਤੁਸੀਂ ਸਭ ਕੁਛ ਜਾਣਦੇ ਹੋ, ਮੈਂ ਕੀ ਕਰਨਾ? ਤੁਸੀਂ ਸਭ ਕੁਛ ਜਾਣਦੇ ਹੋ? ਕਹਿੰਦੇ ਭਾਈ ਤੂੰ ਤੇ ਕਹਿੰਦਾ ਸਭ ਕੁਛ ਜਾਣਦੇ ਹੋ, ਪਰ ਇਹ ਨਹੀਂ ਮੰਨਦੇ। ਜੇ ਵੀ ਸਮਝਦੇ ਹੁੰਦੇ ਫਿਰ ਤੇਰੀ ਸ਼ਿਕਾਇਤ ਕਿਉਂ ਲਾਉਂਦੇ? ਤੂੰ ਤੇ ਕਹਿੰਦਾ ਕਿ ਮਹਾਰਾਜ ਤੁਸੀਂ ਸਭ ਕੁਛ ਜਾਣਦੇ ਹੋ, ਪਰ ਅੱਜ ਇਹਨਾਂ ਨੇ ਸ਼ਿਕਾਇਤ ਲਾਈ ਹੈ। ਜੇ ਇਹ ਗੱਲ ਇਹਨਾਂ ਨੂੰ ਭਰੋਸਾ ਸਾਡੇ ਤੇ ਹੁੰਦਾ ਤੇ ਸ਼ਿਕਾਇਤ ਕਿਉਂ ਲਾਉਂਦੇ? ਕਹਿੰਦੇ ਹੁਣ ਇਉਂ ਕਰ, ਤੂੰ ਇੱਥੋਂ ਚਲਾ ਜਾ, ਸਾਡਾ ਵਚਨ ਹੈ ਤੂੰ ਇੱਥੋਂ ਚਲਾ ਜਾ ਔਰ ਇੱਥੇ ਮੁੜ ਕੇ ਨਾ ਆਵੇ, ਜਾ ਮਾਰ ਤੇਰੇ ਅੰਗ ਸੰਗ ਨੇ। ਉਹਨੇ ਵਚਨ ਮੰਨਿਆ ਤੇ ਸਾਧਸੰਗ ਜੀ ਉਹ ਚਲਾ ਗਿਆ। ਜਿਸ ਚਲਾ ਗਿਆ ਮਹਾਂਪੁਰਸ਼ਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਫਿਰ ਕੁਛ ਸਮਾਂ ਬਣ ਗਿਆ, ਲੈ ਕੇ ਕੋਈ ਗੱਲ ਨਹੀਂ ਆ ਜਾਓ। ਹੁਣ ਉਹ ਵਿਚਾਰਾ ਆ ਗਿਆ, ਥੋੜੇ ਦਿਨਾਂ ਬਾਅਦ ਉਹਨੂੰ ਸਲੋਪ ਵੈਜਨ ਦੇ ਦਿੱਤੀ, ਖਤਮ ਹੋ ਗਿਆ। ਸੋ ਈਰਖਾ ਹੁੰਦੀ ਹੈ ਸਾਧਸੰਗ, ਈਰਖਾ ਦੇ ਵਸ ਭਾਈ ਜੱਗਾ ਸਿੰਘ ਨੂੰ ਮਾਰ ਕੁੱਟ ਦਿੱਤਿਆ, ਚੰਗੀ ਤਰ੍ਹਾਂ ਸੱਟਾਂ ਲਾਈਆਂ। ਤੇ ਇਹ ਕੀ ਕਹਿੰਦਾ? ਧੰਨ ਸਤਿਗੁਰੂ, ਧੰਨ ਬਾਜਾਂ ਵਾਲਾ, ਵਾਹਿਗੁਰੂ ਵਾਹਿਗੁਰੂ। ਕਿਸੇ ਨੂੰ ਮਾੜਾ ਕਹਿੰਦਾ ਹੀ ਨਹੀਂ, ਸ਼ਿਕਾਇਤ ਨਹੀਂ ਲਾਈ ਮਹਾਰਾਜ ਦਸਮ ਪਾਤਸ਼ਾਹ ਅੱਗੇ ਵੀ ਮੈਨੂੰ ਕੁੱਟ ਪਈ ਹੈ, ਬਿਲਕੁਲ ਨਹੀਂ। ਹੁਣ ਮਹਾਰਾਜ ਤਾਂ ਜਾਣਦੇ ਘੱਟ ਘੱਟ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਵੀਰ ਪਛਾਣਤ। ਮਹਾਰਾਜ ਕਹਿੰਦੇ ਭਾਈ ਜੱਗਾ ਸਿੰਘ ਕਿੱਥੇ ਆਇਆ, ਸੇਵਾ ਚ ਨਹੀਂ ਆਇਆ? ਉਹ ਜਿਹਨਾਂ ਕੁੱਟਿਆ ਸੀ ਕੀਤਾ ਸੀ ਕਹਿੰਦੇ ਜੀ ਇਸ ਤਰ੍ਹਾਂ ਹੀ ਹੈ, ਉਹ ਤਾਂ ਬਹੁਤ ਕੁਛ ਕਹਿੰਦਾ ਅਸੀਂ ਹਾਂ ਜਿਹੜੇ ਸੁਣੀ ਜਾਂਦੇ ਹਾਂ, ਆਪ ਜੀ ਹੀ ਉਹਨੂੰ ਬੁਲਾਉਂਦੇ। ਮਹਾਰਾਜ ਕਹਿੰਦੇ ਨਹੀਂ, ਬੁਲਾਓ ਪਾਈ ਕਰੋ, ਹੁਣ ਉਹ ਆ ਨਹੀਂ ਸਕਦਾ। ਹੁਣ ਸੱਚੇ ਪਾਤਸ਼ਾਹ ਗਏ, ਦੇਖਿਆ ਬੜੀ ਕੁੱਟਮਾਰ ਪਈ ਹੈ, ਸੱਟਾਂ ਲੱਗੀਆਂ ਹੋਈਆਂ। ਫਟਾਫਟ ਕਹਿੰਦੇ ਭਾਈ ਦਵਾਈ ਲਿਆਓ, ਪੱਟੀਆਂ ਲਿਆਓ, ਦਵਾਈ ਲਾ ਕੇ ਪੱਟੀਆਂ ਮਹਾਰਾਜ ਲਾਉਂਦੇ ਕਰਦੇ ਹੈ। ਮਹਾਰਾਜ ਕਹਿੰਦੇ ਕਿਉਂ ਭਾਈ ਜੱਗਾ ਸਿੰਘਾ, ਕੀ ਹਾਲ ਹੈ, ਕਿੰਨੇ ਕੁੱਟਿਆ ਤੈਨੂੰ? ਕਹਿੰਦੇ ਸੱਚੇ ਪਾਤਸ਼ਾਹ ਆਪੇ ਕੁੱਟ ਕੇ ਆਪੇ ਮੈਨੂੰ ਹਾਲ ਪੁੱਛਦੇ ਹੋ, ਕੁੱਟਣ ਵਾਲੇ ਵੀ ਤੁਸੀਂ, ਮਲਮਾਂ ਲਾਉਣ ਵਾਲੇ ਵੀ ਤੁਸੀਂ, ਪੱਟੀਆਂ ਬੰਨਣ ਵਾਲੇ ਵੀ ਤੁਸੀਂ ਹੈ, ਮੈਨੂੰ ਕੋਈ ਹੋਰ ਕੁੱਟ ਸਕਦਾ? ਸੱਚੇ ਪਾਤਸ਼ਾਹ ਕੁੱਟਣ ਵਾਲੇ ਵੀ ਤੁਸੀਂ ਹੋ, ਮੇਰੇ ਪਤਾ ਨੀ ਕਿੰਨੇ ਕੁ ਗੁਨਾਹ ਜਿਹੜੇ ਕੱਟੇ ਗਏ ਆ, ਕਿਰਪਾ ਕਰ ਦਿੱਤੀ ਤੁਸੀਂ ਮੇਰੇ ਤੇ। ਮਹਾਂਪੁਰਸ਼ ਜਿੱਥੇ ਯੂਪੀ ਰਿਹਾ ਕਰਦੇ ਸੀ ਨਾ, ਉੱਥੇ ਨੇੜੇ ਕੈਮਰੀ ਹੈ ਇੱਕ ਸ਼ਹਿਰ ਛੋਟਾ ਜਿਹਾ, ਉੱਥੇ ਇੱਕ ਸਾਧੂ ਰਹਿੰਦੇ। ਮਹਾਂਪੁਰਸ਼ ਗਏ, ਪਤਾ ਲੱਗਾ ਡਾਕੂ ਆਏ ਸੀ ਰਾਤ, ਤਾਂ ਮਹਾਤਮਾ ਹਿੰਦੀ ਬੋਲਦੇ। ਆਪਣੇ ਮਹਾਂਪੁਰਸ਼ਾਂ ਨੂੰ ਪੁੱਛਦੇ ਸੁਣਾਓ ਕਿਵੇਂ, ਤਾਂ ਕਹਿੰਦੇ ਰਾਤ ਭਗਵਾਨ ਆਏ, ਭਗਵਾਨ ਨੇ ਹਮ ਉਹ ਬਹੁਤ ਪੀਟਾ, ਲੋ ਡਾਕੂਆਂ ਨੇ ਭਗਵਾਨ, ਉਹ ਭਗਵਾਨ ਹਮਸੇ ਪੈਸੇ ਮੰਗੇ, ਹਮਨੇ ਕਿਹਾ ਭਗਵਾਨ ਹਮਾਰੇ ਪਾਸ ਤੋਂ ਕੁਛ ਹੈ ਨਹੀਂ, ਜੋ ਕੁਛ ਹੈ ਲੈ ਜਾਓ। ਭਗਵਾਨ ਬਹੁਤ ਗੁੱਸੇ ਮੇ ਥੇ, ਹਮਕੋ ਬਹੁਤ ਪੀਟਾ ਭਗਵਾਨ ਨੇ, ਕੁਛ ਲੈ ਗਏ ਹੈ ਕਰੇ। ਉਹ ਉਹਨਾਂ ਨੂੰ ਵੀ ਭਗਵਾਨ ਹੀ ਕਹੀ ਜਾਣ, ਕਹਿੰਦੇ ਭਗਵਾਨ ਹੀ ਕੁੱਟ ਗਿਆ ਹੈ। ਤਾਂ ਮਹਾਂਪੁਰਸ਼ੰਦਰ ਹੋਣ ਲੱਗੇ, ਕਹਿੰਦੇ ਜੀ, ਕਹਿੰਦੇ ਆਪ ਅੰਦਰ ਦੇਖ ਕੇ ਜਾਣਾ, ਅੰਦਰ ਭਗਵਾਨ ਬੈਠਾ ਹੈ, ਉਹ ਸੱਪ ਰਹਿੰਦਾ ਸੀ। ਕਹਿੰਦੇ ਰਾਤ ਕੋ ਜੇ ਭਗਵਾਨ ਹਮਾਰੇ ਉੱਪਰ ਕਵੀ ਪੜ ਜਾਤਾ ਹੈ, ਕਵੀ ਸਾਥ ਪੜ ਜਾਤਾ ਹੈ, ਸੁਬਹ ਜਬ ਹਮਨੇ ਉੱਠਣਾ ਹੋਤਾ, ਕਹਤੇ ਭਗਵਾਨ ਇੱਕ ਤਰਫ ਹੋ ਜਾਓ, ਹਮਨੇ ਆਪ ਇਸ਼ਨਾਨ ਕਰਨਾ, ਫਿਰ ਭਗਵਾਨ ਇੱਕ ਤਰਫ ਚਲਾ ਜਾਤਾ ਹੈ। ਇਹ ਦ੍ਰਿਸ਼ਟੀ ਹੈ ਮਨ ਮੇਰੇ, ਜਿਨ ਆਪਣਾ ਭਰਮ ਗਵਾਤਾ, ਇਸ ਕਹਿ ਭਾਣਾ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ। ਭਾਈ ਜੱਗਾ ਸਿੰਘ ਕਹਿੰਦੇ ਸੱਚੇ ਪਾਤਸ਼ਾਹ, ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਇੰਨੀ ਕਿਰਪਾ ਕੀਤੀ ਹੈ, ਪਰ ਮਹਾਰਾਜ ਹੁਣ ਆਪੇ ਸਭ ਕੁਛ ਕਰਕੇ, ਆਪੇ ਦਵਾਈਆਂ ਲਾਉਂਦੇ, ਆਪੇ ਪੱਟੀਆਂ ਲਾਉਂਦੇ, ਆਪੇ ਮੇਰਾ ਹਾਲ ਪੁੱਛਦੇ ਹੋ। ਮਹਾਰਾਜ ਮੈਂ ਤਾਂ ਨਮਸਕਾਰ ਹੀ ਕਰਨਾ, ਪਤਾ ਨੀ ਤੁਸੀਂ ਕਿਹੜਿਆਂ ਰੰਗਾਂ ਚ ਖੇਡ ਰਹੇ ਹੋ, ਕੁੱਟਮਾਰ ਵੀ ਕਰ ਦਿੰਦੇ ਹੋ, ਪੱਟੀਆਂ ਮਲਵਾਂ ਵੀ ਲਾ ਦਿੰਦੇ ਹੋ, ਮੈਂ ਕੀ ਜਾਣਾ ਹੋ ਤੇਰੀ ਸਾਰ ਨੂੰ, ਮੈਂ ਕੀ ਜਾਣਾ ਹੋ ਤੇਰੀ ਸਾਰ ਨੂੰ, ਸਾਰ ਨੂੰ
ਸੰਸਾਰ ਨੂੰ ਮੈਂ ਕੀ ਜਾਣਾ ਓ ਤੇਰੀ ਸਾਰ ਨੂੰ ਤੇਰੀ ਸਾਰ ਨੂੰ ਮੈਂ ਕੀ ਜਾਣਾ ਓ ਤੇਰੀ ਸਾਰ ਰੰਗ ਹੈ ਆਪੇ ਬਹੋ ਜੋ ਤੁਸ ਪਾਵੈ
ਇਹ ਦਾਤਾ ਆਪ ਹੀ ਵਰਤ ਰਹੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਮੇਰ ਦੀ ਨਿਗਾਹ ਕਰਦੇ ਹੈ ਦ੍ਰਿਸ਼ਟੀ ਕਰਦੇ ਨਾਨਕ ਨਦਰੀ ਨਦਰ ਨਿਹਾਲ ਕਿੰਨਾ ਭਰੋਸਾ ਹੈ ਪਿਆਰਿਓ ਮੇਰਾ ਸਤਿਗੁਰੂ ਹੀ ਬਖਸ਼ਾ ਕਰਦਾ ਮੇਰਾ ਸਤਿਗੁਰੂ ਅੰਗ ਸੰਗ ਹੈ ਇਹ ਸਭ ਉਸ ਦੀ ਖੇਡ ਹੈ ਜਾ ਕੈ ਬਰ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਜਾ ਸ਼ਿਵਨਾਭ ਜੋ ਨੇਮ ਦਾ ਚੌਥਾ ਅੰਗ ਹੈ ਉਹ ਹੈ ਆਸਤਕ ਬੁੱਧੀ ਭਾਵ ਗੁਰੂ ਕੀ ਪ੍ਰਤੀਤ ਪੰਜਵਾਂ ਹੈ ਪੂਜਾ ਛੇਵਾਂ ਹੈ ਗੁਰੂ ਸ਼ਬਦ ਦੇ ਉੱਤੇ ਵਿਸ਼ਵਾਸ ਲਿਆਉਣਾ ਜੋ ਸਤਵਾਂ ਹੈ ਉਹ ਹੈ ਗੁਰਬਾਣੀ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ ਅੱਠਵਾਂ ਹੈ ਸ਼ਾਂਤ ਕੀ ਬਿਰਤੀ ਭਾਵ ਕ੍ਰੋਧ ਨਹੀਂ ਆਉਣ ਦੇਣਾ ਇੱਥੇ ਜਰਾ ਜਰਾ ਗੱਲ ਤੇ ਪਿਆਰੇ ਕ੍ਰੋਧ ਆਉਂਦਾ ਹੈ ਨਹੀਂ ਸ਼ਾਂਤ ਕੀ ਬਿਰਤੀ ਸੋ ਇਸ ਤੋਂ ਅੱਗੇ ਮਹਾਰੇ ਕਹਿੰਦੇ ਨੇ ਕਿ ਜੋ ਨੌਵਾਂ ਹੈ ਉਹ ਹੈ ਕਿ ਨਿਤਨੇਮ ਕਦੇ ਨਹੀਂ ਖਜਾਉਣਾ ਨਿਤਨੇਮ ਰੋਜ ਕਰਨਾ ਹੈ ਸੱਚੇ ਪਾਤਸ਼ਾਹ ਦਾ ਹੁਕਮ ਧੰਨ ਗੁਰੂ ਹਰਿਰਾਇ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਦੋਂ ਕਿ ਸਿੱਖ ਨਾਮ ਜਪਣ ਲੱਗ ਪਿਆ ਫੇਰ ਵੀ ਬਾਣੀ ਪੜਨ ਦੀ ਲੋੜ ਹੈ ਫੇਰ ਵੀ ਨਿਤਨੇਮ ਕਰਨ ਦੀ ਲੋੜ ਹੈ ਸਾਡੇ ਅੰਦਰ ਵੀ ਕਈਆਂ ਅੰਦਰ ਵਿਚਾਰ ਆਉਂਦੀ ਹੋਏਗੀ ਵੀ ਨਿਤਨੇਮ ਜ਼ਰੂਰੀ ਹੈ ਧੰਨ ਗੁਰੂ ਹਰਿਰਾਇ ਸਾਹਿਬ ਮਹਾਰਾਜ ਕਹਿੰਦੇ ਗੁਰਸਿੱਖੋ ਬਾਣੀ ਹੈ ਧਰਤੀ ਨਾਮ ਹੈ ਬਿਰਸ਼ ਜਿਵੇਂ ਬਿਰਸ਼ ਧਰਤੀ ਤੋਂ ਬਗੈਰ ਨਹੀਂ ਹੋ ਸਕਦਾ ਇਸ ਕਰਕੇ ਇਹ ਬਾਣੀ ਧਰਤੀ ਹੈ ਨਾਮ ਬਿਰਸ਼ ਹੈ ਬਾਣੀ ਨੇ ਹੀ ਵਿਰਾਗ ਪੈਦਾ ਕਰਨਾ ਨਿਤਨੇਮ ਨਹੀਂ ਛੱਡਣਾ ਬਾਣੀ ਨਹੀਂ ਛੱਡਣੀ ਗੁਰੂ ਘਰ ਦੇ ਬ੍ਰਹਮ ਗਿਆਨੀ ਮਹਾਂਪੁਰਖ ਜਿੰਨੇ ਵੀ ਸਤਸੰਗ ਜੀ ਗੁਰਮੁਖ ਪਿਆਰੇ ਅੰਤਲੇ ਸਮੇਂ ਤੱਕ ਵੀ ਦੇਖੋ ਪਿਆਰੇ ਉਹ ਨਿਤਨੇਮ ਕਰਦੇ ਨਿਤਨੇਮ ਸੁਣਦੇ ਹਨ ਹੁਣ ਆਮ ਤੁਸੀਂ ਦੇਖੋ ਜਿਸ ਵੇਲੇ ਕਿਸੇ ਦੇ ਘਰ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਹੈ ਸਹਿਜ ਪਾਠ ਦਾ ਭੋਗ ਪੈਂਦਾ ਭੋਗ ਪੈਣ ਤੋਂ ਉਪਰੰਤ ਕੀ ਹੁੰਦਾ ਜਪਜੀ ਸਾਹਿਬ ਪੜਿਆ ਜਾਂਦਾ ਚਾਹੇ ਪੂਰਾ ਚਾਹੇ ਪੰਜ ਪੌੜੀਆਂ ਇਹਦਾ ਮਤਲਬ ਕੀ ਹੈ ਭਾਵੇਂ ਵਿਦਵਾਨਾਂ ਨੇ ਆਪਣੇ ਅੱਡ ਅੱਡ ਖਿਆਲ ਕਈ ਤਰ੍ਹਾਂ ਦੇ ਲਿਖੇ ਨੇ ਪਰ ਜਿਸ ਵਿਚਾਰ ਨੂੰ ਦਾਸ ਦਾ ਮਨ ਮੰਨਿਆ ਹੈ ਸਮਝਾਈ ਹੈ ਕਿ ਭੋਗ ਪੈਣ ਤੋਂ ਬਾਅਦ ਫਿਰ ਜਪਜੀ ਸਾਹਿਬ ਦਾ ਪੜ੍ਹਨਾ ਚਾਹੇ ਪੂਰਾ ਚਾਹੇ ਪੰਜ ਪੜੇ ਦਾ ਮਤਲਬ ਇਹ ਹੈ ਗੁਰਸਿੱਖ ਆਪਣੀ ਜ਼ਿੰਦਗੀ ਵਿੱਚ ਕਦੇ ਭੋਗ ਨਹੀਂ ਪਾਉਂਦਾ ਹਮੇਸ਼ਾ ਬਾਣੀ ਜਾਰੀ ਰੱਖਦਾ ਕਦੀ ਨਹੀਂ ਵੀ ਹੁਣ ਭੋਗ ਪੈ ਗਿਆ ਪਰ ਹੁਣ ਬਾਣੀ ਅੱਗੋਂ ਨਹੀਂ ਪੈ ਨਹੀਂ ਇੱਧਰ ਭੋਗ ਪਏ ਇੱਧਰ ਬਾਣੀ ਸ਼ੁਰੂ ਹੈ ਇਸੇ ਕਰਕੇ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਆਮ ਤੁਸੀਂ ਦੇਖੋ ਉਸ ਦੇ ਨਿਮਿੱਤ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਦੇ ਭੋਗ ਪੈਂਦੇ ਨੇ ਤਾਂ ਭੋਗ ਪੈਣ ਤੋਂ ਬਾਅਦ ਫਿਰ ਜਪਜੀ ਸਾਹਿਬ ਨਹੀਂ ਪੜਿਆ ਜਾਂਦਾ ਆਰਾਮ ਕਲੀ ਸੱਤ ਪੜ੍ਹਦੇ ਆ ਨੰਦ ਸਾਹਿਬ ਪੜ੍ਹਦੇ ਆ ਫਿਰ ਨਹੀਂ ਪੜਿਆ ਜਾਂਦਾ ਕਿਉਂ ਗੁਰਸਿੱਖ ਹੁਣ ਇਸ ਸੰਸਾਰ ਤੋਂ ਭਾਈ ਭੋਗ ਪਾ ਕੇ ਅੱਗੇ ਚਲਾ ਗਿਆ ਹੈ ਅੱਗੇ ਚਲਾ ਗਿਆ। ਸੋ ਜਿੰਨਾ ਚਿਰ ਸਵਾਸ ਨੇ ਬਾਣੀ ਨੀ ਛੱਡਣੀ, ਇਹ ਬਾਣੀ ਸਾਡੇ ਨਾਲ ਪਿਆਰੇ ਹੋ ਜਾਣੀ। ਔਰ ਜਿਹੜੀ ਕੰਠ ਬਾਣੀ ਹੁੰਦੀ ਹੈ ਨਾ, ਇਹ ਵੀ ਯਾਦ ਰੱਖੋ, ਇਹ ਸਰੀਰ ਛੱਡਣ ਤੋਂ ਬਾਅਦ ਵੀ ਨਾਲ ਜਾਣੀ ਇਹ ਬਾਣੀ, ਜਿੰਨੀ ਆਪਾਂ ਕੰਠ ਰੱਖਾਂਗੇ। ਜਿਹੜੀ ਕੰਠ ਨਹੀਂ ਉਹ ਨਾਲ ਨੀ ਜਾਣੀ, ਜਿੰਨੀ ਬਾਣੀ ਕੰਠ ਹੋਏਗੀ ਉਹ ਬਾਣੀ ਸਾਡੇ ਨਾਲ ਜਾਏਗੀ। ਗੁਰੂ ਹਰਿਰਾਇ ਸਾਹਿਬ ਕਹਿੰਦੇ ਨਾਮ ਬਿਰਸ਼ ਤੇ ਬਾਣੀ ਧਰਤੀ ਹੈ। ਜਿਵੇਂ ਬਿਰਸ਼ ਧਰਤੀ ਤੋਂ ਬਗੈਰ ਨਹੀਂ ਹੋ ਸਕਦਾ ਪਿਆਰਿਓ, ਬਾਣੀ ਤੋਂ ਬਗੈਰ ਨਾਮ ਕਿਵੇਂ ਪ੍ਰਗਟ ਹੋਏਗਾ। ਸੋ ਸਾਰੇ ਹੀ ਕਰਨੀ ਕਮਾਈ ਵਾਲੇ ਮਹਾਂਪੁਰਖ ਗੁਰਮੁਖ ਪਿਆਰੇ, ਭਾਵੇਂ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ ਪਿਆਰੇ, ਉਹਨਾਂ ਨੇ ਨਿਤਨੇਮ ਨਹੀਂ ਛੱਡਿਆ, ਉਹ ਬਾਣੀ ਪੜ੍ਹਦੇ ਰਹੇ ਹਨ। ਇੱਕ ਹੋਰ ਮਿਸਾਲ ਦਿਆ ਕਰਦੇ ਮਹਾਂਪੁਰਖ, ਕਹਿੰਦੇ ਬਾਣੀ ਹੈ ਨਾੜ, ਨਾਮ ਹੈ ਸਿੱਟਾ। ਨਾੜ ਕਿਸ ਨੂੰ ਕਹਿੰਦੇ ਹੈ? ਜਿਵੇਂ ਆ ਬੱਲੀ ਹੈ ਨਾ, ਸਿੱਟਾ ਹੈ, ਇਹਨੂੰ ਬੱਲੀ ਵੀ ਆਪਾਂ ਕਹਿੰਦੇ ਹਾਂ। ਇਹਦੇ ਥੱਲੇ ਜਿਹੜੀ ਨਲਕੀ ਹੈ ਉਹਨੂੰ ਨਾੜ ਵੀ ਕਹਿੰਦੇ ਆ, ਨਲਕੀ ਵੀ ਕਹਿੰਦੇ ਆ, ਉਹਦੇ ਉੱਤੇ ਬੱਲੀ ਲੱਗਦੀ, ਸਿੱਟਾ ਲੱਗਦਾ। ਜੇ ਉਹ ਨਾੜ ਨਲਕੀ ਹੋਏਗੀ ਤਾਂ ਹੀ ਬੱਲੀ ਸਿੱਟਾ ਲੱਗੇਗਾ ਨਾ। ਸੋ ਸਤਿਪੁਰਸ਼ ਉਦਾਹਰਣਾ ਦਿਆ ਕਰਦੇ ਪ੍ਰੇਮੀਓ, ਬਾਣੀ ਨਾੜ ਹੈ, ਨਾਮ ਸਿੱਟਾ ਹੈ, ਇਸ ਕਰਕੇ ਬਾਣੀ ਛੱਡਣੀ ਨੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਨੇਮ ਦਾ ਨੌਵਾਂ ਅੰਗ ਜਿਹੜਾ ਹੈ ਉਹ ਹੈ ਨਿਤਨੇਮ ਕਦੇ ਨਹੀਂ ਖਿਜਾਉਣਾ। ਦਸਵਾਂ ਹੈ ਬ੍ਰਹਮ ਹੋਮ, ਉਹ ਹੈ ਕਿ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ, ਲੋੜਵੰਦ ਨੂੰ ਪ੍ਰਸ਼ਾਦਾ ਛਕਾਉਣਾ। ਇਹ ਇੱਕ ਜਿਹੜੇ ਦੂਸਰੇ ਦਾਨ ਹਨ ਉਹਨਾਂ ਤੋਂ ਪਿਆਰਿਓ ਵੱਡਾ ਦਾਨ ਹੈ, ਜਿਹੜਾ ਅੰਨ ਦਾ ਦਾਨ ਹੈ। ਜਦੋਂ ਕਿਸੇ ਨੂੰ ਆਪਾਂ ਛਕਾਉਂਦੇ ਹਾਂ ਨਾ, ਉਹਦੇ ਪੇਟ ਦੀ ਅੱਗ ਬੁੱਝਦੀ ਹੈ ਪਿਆਰੇ, ਉਹ ਹੀ ਖਾਮ ਖਾ ਨਹੀਂ ਕਿਸੇ ਨੂੰ ਧਨ ਪੈਸਾ ਫੜਾ ਦੇਣਾ ਚਾਹੀਦਾ। ਇਸ ਤਰ੍ਹਾਂ ਛਕਾਉਣ ਦੇ ਨਾਲ ਬੜਾ ਲਾਭ ਹੈ। ਔਰ ਇਹਦਾ ਮਤਲਬ ਨਾਲ ਜਿਹੜਾ ਹੈ ਉਹ ਹੈ ਕਿ ਮੈਂ ਮੇਰੀ ਨੂੰ ਦਗਤ ਕਰਨਾ। ਸੋ ਗੁਰੂ ਨਾਨਕ ਸਾਹਿਬ ਕਹਿੰਦੇ ਪਹਿਲਾਂ ਜਮ ਦੇ ਦਸ ਅੰਗ ਸੀ, ਦੂਸਰੇ ਨੇਮ ਦੇ ਦਸ ਅੰਗ, ਤੇ ਇਸ ਤੋਂ ਬਾਅਦ ਤੀਸਰਾ ਜਿਹੜਾ ਹੈ, ਜਿਵੇਂ ਕਸ਼ਟ ਯੋਗ ਦੇ ਅੱਠ ਅੰਗ ਨੇ, ਪਹਿਲਾ ਜਮ, ਦੂਸਰਾ ਨੇਮ, ਤੀਸਰਾ ਹੈ ਆਸਣ। ਇਹਦੇ ਬਾਰੇ ਵਿਚਾਰ ਜਿਹੜੀ ਹੈ ਅਗਲੇ ਦੁਆਰ ਤੇ ਸਾਧ ਸਿੰਘ ਜੀ ਜੋ ਗੁਰੂ ਮਹਾਰਾਜ ਕਿਰਪਾ ਕਰਨਗੇ ਉਹ ਹੋਏਗੀ।
ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ,
ਗੁਰਾਂ ਦੇ।
ਭਾਵ ਜਿਲ ਜਲ ਸੰਸਾਰ ਹੈ ਗੁਰ ਬੋਹਿਤ ਨਾਮ ਗੁਰ ਸਿੱਖੀ ਪਾਣਾ
ਸੋ ਸਾਧ ਸੰਗਤ ਹੁਣ ਸਮਾਂ ਆਜ਼ਾਦ ਨਹੀਂ ਦਿੰਦਾ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਹੈ ਕੱਲ ਤੋਂ ਰਾਤ ਦੇ ਦੀਵਾਨ ਜਿਹੜੇ ਹਨ ਉਹ ਜੀਰਕਪੁਰ ਹਨ 29-31 ਸਮਾਂ 7 ਤੋਂ ਲੈ ਕੇ 10:30 ਵਜੇ ਤੱਕ ਦਾ ਹੈ ਔਰ ਜਗ੍ਹਾ ਕਿੱਥੇ ਲੱਗਣੇ ਅਰਦਾਸ ਤੋਂ ਬਾਅਦ ਆਪ ਜੀ ਨੂੰ ਸਾਰਾ ਦੱਸ ਦਿੱਤਾ ਜਾਏਗਾ 29-30-31 ਭਾਵ ਕੱਲ ਤੋਂ ਸੋਮਵਾਰ ਮੰਗਲਵਾਰ ਬੁੱਧਵਾਰ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਔਰ ਖਾਸ ਕਰਕੇ ਧਾਰਨਾ ਚ ਬੋਲਣ ਵਾਲੀਆਂ ਬੀਬੀਆਂ ਜਿਹੜੀਆਂ ਨੇ ਉਹ ਪਹਿਲਾਂ ਹੀ ਸਮੇਂ ਨਾਲ ਉੱਥੇ ਇਕੱਠੀਆਂ ਅੱਗੇ ਬੈਠਣ ਤਾਂ ਕਿ ਸਹੀ ਆਪਾਂ ਕੀਰਤਨ ਦਾ ਆਨੰਦ ਪ੍ਰਾਪਤ ਕਰ ਸਕੀਏ ਇਹ 3 ਦੀਵਾਨ ਦਿਨ ਦੇ ਵਿੱਚ ਕੱਲ ਨੂੰ ਧਮੋੜ ਦੀਵਾਨ ਹੈ ਭਗਤ ਧੰਨਾ ਜੀ ਦਾ ਦਿਹਾੜਾ ਮਨਾਉਂਦੇ ਨੇ ਉਹ ਪ੍ਰੇਮੀ ਕੱਲ ਨੂੰ ਉਹਨਾਂ ਦਿਨ ਰੱਖਿਆ ਉੱਥੇ ਸਮਾਂ ਜਿਹੜਾ ਹੈ ਦੀਵਾਨ ਦਾ ਉਹ 11 ਤੋਂ ਲੈ ਕੇ 2 ਵਜੇ ਤੱਕ ਹੈ ਧਮੋਟ ਨਗਰ ਗੁਰਦੁਆਰਾ ਦਮਦਮਾ ਸਾਹਿਬ ਪਰਸੋਂ 30 ਨੂੰ ਪੂਰਨਮਾਸ਼ੀ ਦਾ ਦਿਹਾੜਾ ਹੈ ਇਸ ਥਾਂ ਤੇ ਦੀਵਾਨ ਸਜੇਗਾ ਜਿਨ੍ਹਾਂ ਪ੍ਰੇਮੀਆਂ ਨੇ ਅੰਮ੍ਰਿਤ ਛਕਣਾ ਉਹ ਕੇਸੀ ਇਸ਼ਨਾਨ ਕਰਕੇ ਸਾਫ਼ ਵਸਤਰ ਪਹਿਨ ਕੇ ਪਰਸੋਂ 12 ਤੋਂ ਪਹਿਲਾਂ ਇੱਥੇ ਪਹੁੰਚ ਜਾਣ ਅੰਮ੍ਰਿਤ ਛਕਣ ਵਾਲਿਆਂ ਨੂੰ ਸਾਰੇ ਕਕਾਰ ਜਿਹੜੇ ਹਨ ਉਹ ਫ੍ਰੀ ਦਿੱਤੇ ਜਾਂਦੇ ਹੈ ਸੋ ਇਸ ਤਰ੍ਹਾਂ ਕੱਲ ਨੂੰ ਦਿਨ ਵਿੱਚ ਧਮੋਟ ਪਰਸੋਂ ਪੂਰਨਮਾਸ਼ੀ ਦਾ ਸਮਾਗਮ ਔਰ 31 ਨੂੰ ਸ਼ੇਰਗੜ੍ਹ ਦੇ ਲਾਗੇ ਦਿਨ ਵਿੱਚ ਪ੍ਰੋਗਰਾਮ ਹੈ ਇੱਥੇ ਆਪਣੇ ਫੌਜੀ ਸਾਹਿਬ ਨੇ ਲੰਗਰ ਚ ਸੇਵਾ ਕਰਦੇ ਹੈ ਬਹੁਤ ਦੇਰ ਤੋਂ ਉਹਨਾਂ ਦੇ ਘਰ ਖੰਡ ਪਾਠ ਸਾਹਿਬ ਦੇ ਭੋਗ ਹਨ ਨਾਲ ਦਾਸ ਦਾ ਉੱਥੇ ਕੀਰਤਨ ਹੈ ਇਸ ਤੋਂ ਬਾਅਦ 1 ਅਪ੍ਰੈਲ 1-2-3 ਅਪ੍ਰੈਲ ਪਾਉਂਟਾ ਸਾਹਿਬ ਦੇ ਦੀਵਾਨ ਹਨ ਉੱਥੇ ਰਾਤ ਦੇ ਦੀਵਾਨ ਜਿਹੜੇ ਨੇ ਉਹ ਲੱਗਣੇ ਨੇ ਦਾਸ ਦਾ ਸਮਾਂ ਜਿਹੜਾ ਹੈ ਉੱਥੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਹੋਇਆ ਕਰੇਗਾ ਇਹ 1-2-3 ਅਪ੍ਰੈਲ ਹੈ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਫਿਰ ਐਤਵਾਰ ਦਾ ਦੀਵਾਨ ਇਸ ਸਥਾਨ ਤੇ ਹੋਏਗਾ ਉਸ ਤੋਂ ਬਾਅਦ 5-6-7 ਸੈਣੀ ਮਾਜਰਾ ਨਗਰ ਜੋ ਹੈ ਉੱਥੇ ਰਾਤ ਦੇ ਸਤਸੰਗ ਜੀ ਦੀਵਾਨ ਹਨ ਇਸ ਇਲਾਕੇ ਦੇ ਜਿਵੇਂ ਹੁਣੇ ਸਿਉਂਕ ਦੇ ਭੋਗ ਰਾਤ ਪਏ ਨੇ ਇੱਧਰ ਸੈਣੀ ਮਾਜਰੇ 5-6-7 ਦਾ ਦੀਵਾਨ ਹੈ ਇਸ ਪ੍ਰਕਾਰ ਇਹ ਦੀਵਾਨ ਹਨ ਜਿੱਥੇ ਜਿੱਥੇ ਆਪ ਜੀ ਪਹੁੰਚ ਸਕਦੇ ਹੋ ਪਹੁੰਚਣ ਦੀ ਖੇਚਲ ਕਰਨੀ ਹੈ ਆਓ ਹੁਣ ਸਾਰੇ ਮਾਈ ਭਾਈ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰ ਗੋ ਉਹ ਮਿੰਦ ਸ਼ੈਮ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਿ ਰਾਏ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਪੰਥ ਖਾਲਸਾ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਜੀ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕ੍ਰਿਸ਼ਨ ਲੱਗੇਗਾ ਮੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਸਤਿ ਸ੍ਰੀ ਜੀ ਸਰਦੀਆਂ ਜਿਹੜਾ ਸਮਾਂ ਸੀ ਉਹ 12 ਤੋਂ ਲੈ ਕੇ 3 ਵਜੇ ਤੱਕ ਰੱਖਿਆ ਸੀ ਬਸ 1 ਵਜੇ ਕੀਰਤਨ ਦੀ ਸੇਵਾ ਸ਼ੁਰੂ ਕਰਦਾ ਸੀ ਹੁਣ ਖੁੱਲੇ ਦਿਨ ਆ ਗਏ ਨੇ ਹੁਣ ਦਾਸ 1:30 ਤੋਂ ਲੈ ਕੇ 3:30 ਵਜੇ ਤੱਕ ਕੀਰਤਨ ਦੀ ਸੇਵਾ ਕਰਿਆ ਕਰੇਗਾ 12 ਤੋਂ ਲੈ ਕੇ 1:15 ਵਜੇ ਤੱਕ ਹੋਰ ਜਥੇ ਔਰ ਉਸ ਤੋਂ ਬਾਅਦ 1:15 ਤੋਂ ਲੈ ਕੇ 1:30 ਵਜੇ ਤੱਕ ਜਿਵੇਂ ਜਥਿਆਂ ਦੀ ਡਿਊਟੀ ਲਾਈ ਹੈ ਉਸੇ ਤਰ੍ਹਾਂ ਉਹ ਸੇਵਾ ਕਰਨਗੇ। ਸੋ ਇਸ ਤਰ੍ਹਾਂ ਹੁਣ ਜਿਹੜਾ ਸਮਾਂ ਹੈ ਉਹ ਅੱਧਾ ਘੰਟਾ ਕਰੀਬ ਵਧਾ ਦਿੱਤਾ ਹੈ। ਸੋ ਸਾਰੀਆਂ ਸੰਗਤਾਂ ਆਪ ਅਤੇ ਹੋਰ ਸੰਗਤਾਂ ਨੂੰ ਨਾਲ ਲੈ ਕੇ ਪਹੁੰਚਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।